ਵਾਹਿਗੁਰੂ ਜੀ ਗੁਰੂ ਨਾਨਕ ਪਾਦ ਪੰਕਜ ਬੰਦਨ ਪੰਕਜ ਬੰਦਨ ਸਿਮਰਾਂਗਦ ਦੁਖ ਨਿਕੰਦਨ ਗੁਰੇ ਅਮਰਦਾਸ ਹਿਰਦੈ ਨਿਤ ਧਿਆਵੋ ਹਿਰਦੈ ਨਿਤ ਧਿਆਵੋ ਸ੍ਰੀ ਗੁਰਾਸ ਗੁਣ ਗਾਵ ਗੁਰੂ ਅਰਜਨ ਬਿਘਨ ਕੇਨਾ ਬਿਘਨ ਕੇ ਨਾਸਕ ਹਰ ਗੋਬਿੰਦ ਸੋਭ ਸੁਮਤ ਪਰਕਾਸ ਸ੍ਰੀ ਹਰ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਾਰੋ ਤਾਰਾ ਤਾਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ ਬੰਦਾ ਬਾਰ ਬਾਰ ਜਗਦੀਸਾ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹੇ ਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸ਼ਨ ਸੋਏ
ਜੋ ਪਈ ਮੁਰ ਉਰ ਤਮ ਅਗਿਆਨ ਮਾਨਾ ਤੁਮਰੇ ਵੈ ਬਚਪਨ ਸਮਾਨਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਪੁਰਖ ਵਾਹਿਗੁਰੂ ਅੰਤਰਜਾਮੀ ਪਤਤ ਪਾਵਨ ਭਗਤ ਵਤਸਲ ਕਿਰਪਾ ਦੇ ਖਜ਼ਾਨੇ ਪ੍ਰਤੱਖ ਸਤਿਗੁਰੂ ਜੁਗੋ ਜੁਗ ਅਟਲ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੱਜ ਬੈਠੀ ਹੋਈ ਪਰਮ ਸਨਮਾਨਯੋਗ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਹੋਈ ਸਾਧ ਸੰਗਤ ਜੀਓ ਸਭ ਸੰਗਤਾਂ ਵਡਭਾਗੀ ਹਾਂ ਜੋ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਇਤਿਹਾਸਕ ਅਸਥਾਨ ਤੇ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਰਹੇ ਅੱਜ ਪੰਚਮੀ ਦਾ ਦਿਹਾੜਾ ਹੈ ਆਪ ਜੀ ਸਭ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਕੇ ਕੀਰਤਨੀਆਂ ਪਾਸੋਂ ਅੰਮ੍ਰਿਤਮਈ ਬਾਣੀ ਦਾ ਕੀਰਤਨ ਢਾਡੀ ਸਿੰਘਾਂ ਦੁਆਰਾ ਢਾਡੀ ਵਾਰਾਂ ਕਵੀਸ਼ਰ ਵਾਰਾਂ ਆਪ ਜੀ ਨੇ ਸਰਵਣ ਕੀਤੀਆਂ ਹਨ ਕਲਗੀਧਰ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਤਿਹਾਸ ਨੂੰ ਛੰਦਾਬੰਦੀ ਦੇ ਵਿੱਚ ਵਰਣਨ ਕਰਨ ਵਾਸਤੇ 52 ਕਵੀ ਆਪਣੇ ਦਰਬਾਰ ਵਿੱਚ ਸਤਿਗੁਰੂ ਜੀ ਉਹਨਾਂ ਦੇ ਕੋਲੋਂ ਕਵਿਤਾ ਗਾਇਨ ਕਰਵਾਇਆ ਕਰਦੇ ਸੀ ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਪਣੇ ਦਰਬਾਰ ਵਿੱਚ ਭਾਈ ਨੱਥ ਮੱਲ ਤੇ ਭਾਈ ਅਬਦੁੱਲਾ ਜੀ ਉਹਨਾਂ ਦੇ ਕੋਲੋਂ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਢਾਡੀ ਵਾਰਾਂ ਗਾਇਣ ਕਰਵਾਇਆ ਕਰਦੇ ਸੀ। ਅੱਜ ਕਲਗੀਧਰ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਜੋਤੀ ਜੋਤ ਦਿਵਸ ਹੈ। ਮੈਂ ਕੁਝ ਪਿਛੋਕੜ ਵਿੱਚ ਜ਼ਰੂਰ ਜਾਵਾਂਗਾ ਕਿ ਸ੍ਰੀ ਹਜ਼ੂਰ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਤੇ ਦੀਵਾਲੀ ਦਾ ਦਿਨ ਹੈ ਤੇ ਕਲਗੀਧਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਦੇ ਦੀਵਾਨ ਵਿੱਚ ਉਸ ਵੇਲੇ ਰੋਜ਼ਾਨਾ ਸਤਿਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਨਹੀਂ ਸੀ ਹੋਇਆ ਕਰਦੇ ਪਰ ਆਸਾ ਜੀ ਦੀ ਵਾਰ ਦਾ ਕੀਰਤਨ ਰੋਜ਼ ਹੋਇਆ ਕਰਦਾ ਸੀ ਤੇ ਆਸਾ ਜੀ ਦੀ ਵਾਰ ਦੇ ਕੀਰਤਨ ਦੀ ਸਮਾਪਤੀ ਤੋਂ ਬਾਅਦ ਕਲਗੀਧਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਗੁਰਸਿੱਖ ਸੰਗਤਾਂ ਨੂੰ ਉਪਦੇਸ਼ ਬਖਸ਼ਿਸ਼ ਕਰਦੇ ਨੇ ਕਿ ਭਾਈ ਸਾਡਾ ਹੁਣ ਅੰਤਮ ਸਮਾਂ ਆਇਆ ਹੈ, ਅਸੀਂ ਆਪਣੇ ਪੰਜ ਭੂਤਕ ਸਰੀਰ ਨੂੰ ਤਿਆਗ ਕੇ ਇਸ ਸੰਸਾਰ ਵਿੱਚੋਂ ਚਲੇ ਜਾਣਾ ਹੈ। ਇਹ ਮੇਰੇ ਮਾਲਕ ਦਾ ਐਸਾ ਖੇਲ ਹੈ, ਜੋ ਜਨਮੈ ਸੋ ਜਾਨੋ ਮੂਆ, ਸਰੀਰ ਧਾਰ ਕੇ ਜਿਹੜਾ ਸੰਸਾਰ ਵਿੱਚ ਆਇਆ ਹੈ ਉਸਨੇ ਚਲੇ ਜਾਣਾ ਹੈ। ਪੰਚਮ ਪਾਤਸ਼ਾਹ ਸਤਿਗੁਰੂ ਜੀ ਦਾ ਫਰਮਾਨ ਹੈ, ਪੀਰ ਪੈਗੰਬਰ ਔਲੀਏ ਕੋ ਥਿਰ ਨਾ ਰਹਾਸੀ, ਕੋਈ ਪੀਰ ਕੋਈ ਪੈਗੰਬਰ ਕੋਈ ਔਲੀਆ ਅਵਤਾਰ ਇਸ ਸੰਸਾਰ ਵਿੱਚ ਸਰੀਰ ਕਰਕੇ ਰਹਿਣਾ ਨਹੀਂ, ਚਲੇ ਜਾਣਾ। ਤੇ ਕਲਗੀਧਰ ਸਤਿਗੁਰੂ ਜੀ ਆਖਦੇ ਭਾਈ ਅਸੀਂ ਵੀ ਚਲੇ ਜਾਣਾ। ਗੁਰਸਿੱਖਾਂ ਦੇ ਮਨ ਵਿੱਚ ਬੜਾ ਵੈਰਾਗ ਹੈ ਕਿ ਸਤਿਗੁਰੂ ਜੀ ਆਪ ਜੀ ਕਿਰਪਾ ਕਰੋ, ਹਮੇਸ਼ਾ ਇਸੇ ਤਰ੍ਹਾਂ ਦਿਦਾਰੇ ਸਾਨੂੰ ਬਖਸ਼ਦੇ ਰਹੋ। ਤੇ ਸਤਿਗੁਰੂ ਜੀ ਆਖਦੇ ਨਹੀਂ ਗੁਰਸਿੱਖੋ, ਉਸ ਮੇਰੇ ਮਾਲਕ ਦਾ ਭਾਣਾ ਅਜੇ ਹੈ, ਮਾਲਕ ਦੇ ਭਾਣੇ ਵਿੱਚ ਦਖਲ ਦੇਣਾ ਯੋਗ ਨਹੀਂ, ਇਸ ਕਰਕੇ ਅਸੀਂ ਜਾਣਾ ਹੈ ਇਸ ਸੰਸਾਰ ਵਿੱਚੋਂ। ਹੁਣ ਇਹ ਸੁਨੇਹਾ ਗੁਰਸਿੱਖ ਸੰਗਤਾਂ ਤੱਕ ਪਹੁੰਚਿਆ, ਦੂਰ ਦੁਰਾਡੇ ਤੋਂ ਗੁਰਸਿੱਖ ਸੰਗਤਾਂ ਸਤਿਗੁਰੂ ਜੀ ਦੇ ਦਰਬਾਰ ਵਿੱਚ ਹਾਜ਼ਰ ਹੋ ਰਹੀਆਂ ਹਨ, ਸਤਿਗੁਰਾਂ ਦੇ ਦਿਦਾਰੇ ਕਰਦੀਆਂ ਨੇ। ਏਕਮ ਦਾ ਦਿਨ ਆਇਆ, ਇਸੇ ਤਰ੍ਹਾਂ ਦੀਵਾਨ ਸਜਿਆ ਕਿ ਗੁਰਸਿੱਖ ਸੰਗਤਾਂ ਦੇ ਚਿਹਰੇ ਤੇ ਬੜੀ ਉਦਾਸੀ ਹੈ ਕਿ ਐਸੇ ਮਹਾਨ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਮਹਾਬਲੀ ਸੂਰ ਨੇ ਇਸ ਸੰਸਾਰ ਦੇ ਵਿੱਚੋਂ ਸਾਨੂੰ ਵਿਛੋੜਾ ਦੇ ਕੇ ਜਾ ਰਹੇ ਨੇ। ਇਹ ਦੂਜ ਦਾ ਦਿਨ ਆਇਆ, ਅੰਮ੍ਰਿਤ ਵੇਲਾ ਹੋਇਆ, ਆਸਾ ਜੀ ਦੀ ਵਾਰ ਦਾ ਕੀਰਤਨ ਆਰੰਭ ਹੋਇਆ, ਸਮਾਪਤੀ ਹੋਈ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਉਹੀ ਬਚਨ ਫਿਰ ਦੁਹਰਾਏ ਤੇ ਉਸ ਵੇਲੇ ਗੁਰਸਿੱਖ ਸੰਗਤਾਂ ਨੇ ਗਲ ਵਿੱਚ ਪੱਲਾ ਪਾ ਲਿਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਇਹ ਤੇ ਮਰਿਆਦਾ ਹੈ ਜੋ ਆਪ ਜੀ ਆਖਦੇ ਹੋ, ਪਰ ਮਹਾਰਾਜ ਇਹ ਵੀ ਮਰਿਆਦਾ ਹੈ ਕਿ ਜਦੋਂ ਕੋਈ ਗੁਰੂ ਸਾਹਿਬ ਆਪਣੇ ਪੰਜ ਭੂਤਕ ਸਰੀਰ ਨੂੰ ਤਿਆਗਦੇ ਸੀ ਤਾਂ ਦੂਜੇ ਗੁਰੂ ਸਾਹਿਬ ਜੀ ਨੂੰ ਗੁਰਤਾ ਗੱਦੀ ਤੇ ਸੁਭਾਏਮਾਨ ਕਰਿਆ ਕਰਦੇ ਸੀ। ਆਪ ਜੀ ਕਿਨ੍ਹਾਂ ਨੂੰ ਗੁਰਤਾ ਗੱਦੀ ਤੇ ਸੁਭਾਏਮਾਨ ਕਰਨਾ ਹੈ? ਸਤਿਗੁਰੂ ਜੀ ਆਪ ਜੀ ਨੇ ਸਾਨੂੰ ਇਹ ਹੁਕਮ ਨਹੀਂ ਕੀਤਾ। ਉਸ ਵੇਲੇ ਸਤਿਗੁਰੂ ਜੀ ਨੇ ਸੁੰਦਰ ਸ਼ਮਿਆਨੇ ਲਗਾ ਦਿੱਤੇ, ਗੁਰਸਿੱਖਾਂ ਨੂੰ ਹੁਕਮ ਕੀਤਾ, ਗੁਰਸਿੱਖਾਂ ਨੇ ਲਗਾਏ, ਸਤਿਗੁਰਾਂ ਨੇ ਹੁਕਮ ਕੀਤਾ, ਸੁੰਦਰ ਚੰਦੋਆ ਸਜਾਇਆ ਸਮਿਆਨੇ ਦੇ ਥੱਲੇ ਤੇ ਸੁੰਦਰ ਸਿੰਘਾਸਨ ਮੰਜੀ ਸਾਹਿਬ ਸੁਭਾਏਮਾਨ ਕੀਤਾ ਸਟੇਜ ਦੇ ਉੱਪਰ ਤੇ ਸਤਿਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਕੀਤੇ, ਜੋ ਸਰੂਪ ਸਤਿਕਾਰਯੋਗ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੇ ਲਿਖੇ ਸੀ ਨਾ, ਦਮਦਮੇ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਤੇ ਉਹ ਸਰੂਪ ਦੇ ਚਾਰ ਉਤਾਰੇ ਕੀਤੇ ਸੀ ਬਾਬਾ ਦੀਪ ਸਿੰਘ ਜੀ ਨੇ। ਉਹ ਸਰੂਪ ਉਸ ਮੰਜੀ ਸਾਹਿਬ ਤੇ ਸੁਭਾਏਮਾਨ ਕੀਤਾ ਤੇ ਕਲਗੀਧਰ ਸਤਿਗੁਰੂ ਜੀ ਨੇ ਹੁਕਮ ਕੀਤਾ ਗੁਰਸਿੱਖਾਂ ਨੂੰ ਕਿ ਗੁਰਸਿੱਖੋ ਹੁਣ ਅਸੀਂ ਵਿਅਕਤੀਗਤ ਖਤਮ ਕਰ ਦੇਣਾ, ਸਰੀਰ ਵਾਲਾ ਕੋਈ ਗੁਰੂ ਅੱਜ ਤੋਂ ਬਾਅਦ ਇਸ ਸੰਸਾਰ ਵਿੱਚ ਹੋਵੇਗਾ ਨਹੀਂ, ਜੇ ਹੋਵੇਗਾ ਤੇ ਪ੍ਰਵਾਨ ਨਹੀਂ ਹੋਵੇਗਾ। ਸਰੀਰ ਵਾਲਾ ਗੁਰੂ ਕੋਈ ਪ੍ਰਵਾਨ ਨਹੀਂ। ਅਸੀਂ ਸ਼ਬਦ ਗੁਰੂ ਨੂੰ ਗੁਰਤਾ ਗੱਦੀ ਤੇ ਸੁਭਾਇਮਾਨ ਕਰਨਾ ਹੈ। ਛੇਵੇਂ ਸਤਿਗੁਰੂ ਜੀ ਨੇ ਹੁਕਮ ਕੀਤਾ ਸੀ ਅਸੀਂ ਚਾਰ ਜਾਮੇ ਹੋਰ ਧਾਰਨ ਕਰਨੇ ਨੇ, ਉਹ ਚਾਰ ਜਾਮੇ ਅਸੀਂ ਭੋਗ ਚੁੱਕੇ ਹਾਂ ਤੇ ਹੁਣ ਸਤਿਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਤੇ ਸੁਭਾਇਮਾਨ ਕੀਤਾ, ਪੰਜ ਪੈਸੇ ਤੇ ਨਾਰੀਅਲ ਸਤਿਗੁਰਾਂ ਦੇ ਸਨਮੁਖ ਭੇਟ ਕੀਤਾ, ਪੰਜ ਪ੍ਰਕਰਮਾਂ ਕੀਤੀਆਂ, ਮੱਥਾ ਟੇਕਿਆ, ਗੁਰਸਿੱਖਾਂ ਨੂੰ ਹੁਕਮ ਕੀਤਾ ਆ ਗਿਆ ਭਾਈ ਅਕਾਲ ਕੀ ਤਵੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਇਹ ਬਚਨ ਕੀਤੇ ਤੇ ਕਲਮ ਉਠਾਈ ਭਾਈ ਸਾਹਿਬ ਭਾਈ ਹਰ ਸਿੰਘ ਜੀ ਨੇ, ਜੋ ਸਤਿਗੁਰੂ ਜੀ ਦੀ ਰੋਜ਼ਾਨਾ ਦੀ ਡਾਇਰੀ ਲਿਖਿਆ ਕਰਦੇ ਸੀ ਰੋਜ਼ ਨਾਮਚਾ, ਉਹਨਾਂ ਨੇ ਇਹ ਬਚਨ ਗੋਹਜ ਕਥਾ ਨਾਮੇ ਪੁਸਤਕ ਵਿਚ ਅੰਕਿਤ ਕਰ ਦਿੱਤੇ। ਹੁਣ ਕਲਗੀਧਰ ਸਤਿਗੁਰੂ ਜੀ ਨੇ ਆਪ ਕਲਮ ਉਠਾਈ ਤੇ ਸਰਬ ਲੋਕ ਗ੍ਰੰਥ ਦੇ ਵਿਚ ਕਲਗੀਧਰ ਸਤਿਗੁਰੂ ਜੀ ਨੇ ਇਹ ਬਚਨ ਲਿਖ ਦਿੱਤੇ, ਆਪਣਾ ਸ੍ਰੀ ਖਾਲਸਾ ਸੌਂਪਾ ਦੁਤੀਆ ਰੂਪ ਸਤਿਗੁਰੂ ਗ੍ਰੰਥਾ, ਬੋਲਣ ਸਤਿਗੁਰ ਸ਼ਬਦ ਸੰਭਾਖਣ ਨਾਮ ਗੋਬਿੰਦ ਕੀਰਤਨ ਸੰਥਾ ਗੁਣ ਅਨਵਾਦ ਪੁਣ ਸਿਫਤ ਸਲਾਹਨ ਊਠਤ ਬੈਠਤ ਸੈਨ ਗ੍ਰੰਥਾ, ਪਾਵਨ ਪੰਥ ਖਾਲਸਾ ਪ੍ਰਗਟੇ ਉਚਾਰ ਵਰਣ ਆਸਰਮ ਸੁਭ ਪੰਥਾ ਇਸਕੇ ਦਰਸ, ਸਤਿਗੁਰ ਕੋ ਦਰਸ਼ਨ ਬੋਲਣ ਸ਼ਬਦ ਸਤਿਗੁਰੂ ਗ੍ਰੰਥਾ, ਦਾਸ ਗੋਬਿੰਦ ਫਤਹਿ ਸਤਿਗੁਰ ਕੀ ਗ੍ਰੰਥ ਪੰਥ ਖਾਲਸ ਵਰਤੰਤਾ। ਤੇ ਗ੍ਰੰਥ ਤੇ ਪੰਥ ਇਹ ਸਮੇਲ ਹੈ, ਪੰਥ ਨੇ ਆਪਣੀ ਆਤਮਾ ਨੂੰ ਗ੍ਰੰਥ ਨਾਲ ਜੋੜਨਾ ਹੈ। ਸਤਿਗੁਰੂ ਜੀ ਨੇ ਹੁਕਮ ਕੀਤਾ, ਤੀਜ ਦਾ ਦਿਨ ਆਇਆ, ਦੂਜ ਵਾਲੇ ਦਿਨ ਗੁਰਤਾ ਗੱਦੀ ਤੇ ਸਤਿਗੁਰੂ ਗ੍ਰੰਥ ਸਾਹਿਬ ਜੀ ਸੁਭਾਇਮਾਨ ਕੀਤੇ ਤੇ ਤੀਜ ਵਾਲੇ ਦਿਨ ਸਤਿਗੁਰੂ ਜੀ ਨੇ ਗੁਰਸਿੱਖਾਂ ਨੂੰ ਉਪਦੇਸ਼ ਬਖਸ਼ਿਸ਼ ਕੀਤਾ, ਚੌਥ ਵਾਲੇ ਦਿਨ ਉਪਦੇਸ਼ ਬਖਸ਼ਿਸ਼ ਕੀਤਾ ਤੇ ਇਹ ਪੰਚਵੀਂ ਵਾਲਾ ਅੱਜ ਦਾ ਦਿਹਾੜਾ ਆਇਆ ਤੇ ਕਲਗੀਧਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਆਸਾ ਜੀ ਦੀ ਵਾਰ ਦੀ ਸਮਾਪਤੀ ਤੋਂ ਬਾਅਦ ਆਪਣੇ ਮਹੱਲਾ ਵਿਚ ਗਏ। ਸਤਿਗੁਰੂ ਜੀ ਨੇ ਸਵੱਛ ਕੱਪੜੇ ਆਪਣੇ ਤਨ ਤੇ ਪਹਿਨੇ ਨੇ ਤੇ ਸਤਿਗੁਰੂ ਜੀ ਨੇ ਕੇਸਾਂ ਵਿਚ ਕੰਘਾ ਕੀਤਾ, ਦਮਾਲਾ ਸਜਾਇਆ ਤੇ ਪੰਜ ਸ਼ਸਤਰ ਸਤਿਗੁਰੂ ਜੀ ਨੇ ਆਪਣੇ ਤਨ ਤੇ ਪਹਿਨੇ ਨੇ, ਕਮਰ ਕਸਾ ਕੀਤਾ ਮੇਰੇ ਸਤਿਗੁਰਾਂ ਨੇ ਤੇ ਫੇਰ ਆਪਣੇ ਤਨ ਦੇ ਉੱਪਰ ਲੋਈ ਚਾਦਰ ਕੋਈ ਕੱਪੜਾ ਪੂਰਾ ਤਨ ਸਤਿਗੁਰਾਂ ਨੇ ਢੱਕ ਲਿਆ ਉਸ ਕੱਪੜੇ ਦੇ ਨਾਲ ਤੇ ਵਾਹਿਗੁਰੂ ਦਾ ਸਿਮਰਨ ਕਰਦਿਆਂ ਅੱਜ ਪੰਚਵੀਂ ਵਾਲੇ ਦਿਨ ਕਲਗੀਧਰ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਪੰਜ ਭੂਤਕ ਸਰੀਰ ਨੂੰ ਤਿਆਗ ਕੇ ਆਪਣੀ ਆਤਮਾ ਨੂੰ ਦਸਾਂ ਪਾਤਸ਼ਾਹੀਆਂ ਕੀ ਆਤਮਕ ਜੋਤ ਸਤਿਗੁਰੂ ਗ੍ਰੰਥ ਸਾਹਿਬ ਜੀ ਦੇ ਵਿਚ ਅਭੇਦ ਕਰਕੇ ਆਪਣੇ ਪੰਜ ਭੂਤਕ ਸਰੀਰ ਨੂੰ ਤਿਆਗ ਕੇ ਇਸ ਸੰਸਾਰ ਵਿਚੋਂ ਚਲੇ ਗਏ। ਪਰ ਸਤਿਗੁਰੂ ਜੀ ਅੱਜ ਵੀ ਨਾਲ ਨੇ, ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲੇ, ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਨਾਸੀ ਪੁਰਖ ਹੈ ਸਭ ਮੈਂ ਰਿਹਾ ਸਮਾਏ। ਤਿਉਂ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਅੱਜ ਦੇ ਦਿਨ ਅੰਤਮ ਭਾਣਾ ਵਰਤਾਇਆ ਹਜੂਰ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਤੇ, ਤੇ ਸਤਿਗੁਰੂ ਜੀ ਨੇ ਹੁਕਮ ਕੀਤਾ ਗੁਰਸਿੱਖਾਂ ਨੂੰ ਵਿਸ਼ੇਸ਼ ਕਰਕੇ ਕਿ ਅੱਜ ਤੋਂ ਬਾਅਦ ਕਿਸੇ ਸਰੀਰ ਵਾਲੇ ਗੁਰੂ ਨੂੰ ਗੁਰੂ ਨਹੀਂ ਮੰਨਣਾ, ਸਰੀਰ ਵਾਲਾ ਕੋਈ ਗੁਰੂ ਨਹੀਂ ਹੋ ਸਕਦਾ, ਮੇਰੀ ਆਤਮਾ ਗ੍ਰੰਥ ਵਿਚ ਹੈ ਤੇ ਪੰਥ ਮੇਰਾ ਸਰੀਰ ਹੈ ਤੇ ਮੇਰਾ ਸਰੀਰ ਧਾਰਨ ਕਰਕੇ ਪੰਥਕ ਬਣ ਕੇ ਤੇ ਗ੍ਰੰਥ ਦੀ ਪੂਜਾ ਕਰਨੀ ਹੈ, ਗ੍ਰੰਥ ਪੰਥ ਖਾਲਸ ਵਰਤੰਤਾ, ਇਹ ਮੇਰੇ ਸਤਿਗੁਰੂ ਜੀ ਨੇ ਬਚਨ ਕੀਤੇ ਨੇ ਤੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਨੇ ਰਹਿਮਤ ਕੀਤੀ ਹੈ। ਹੁਣ ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਬਾਬਾ ਆਇਆ ਕਰਤਾਰਪੁਰ ਭੇਖ ਉਦਾਸੀ ਸਗਲ ਉਤਾਰਾ ਪਹਿਰ ਸੰਸਾਰੀ ਕੱਪੜੇ ਮੰਜੇ ਬੈਠ ਕੀਆ ਅਵਤਾਰਾ। ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਰਤਾਰਪੁਰ ਦੀ ਪਾਵਨ ਪਵਿੱਤਰ ਧਰਤੀ ਤੇ, ਜਿੱਥੇ ਸਤਿਗੁਰੂ ਜੀ ਨੇ ਆਪਣੇ ਜੀਵਨ ਦੇ ਅਖੀਰਲੇ 17 ਸਾਲ ਬਤੀਤ ਕੀਤੇ ਨੇ ਤੇ ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਹੁਣ ਅੰਤਮ ਭਾਣਾ ਵਰਤਾਉਣ ਲੱਗੇ ਨੇ ਤੇ ਗੁਰਸਿੱਖਾਂ ਨੂੰ ਉਪਦੇਸ਼ ਬਖਸ਼ਿਸ਼ ਕਰਦੇ ਨੇ ਕਿ ਗੁਰਸਿੱਖੋ, ਉਸ ਵਾਹਿਗੁਰੂ ਪਰਮੇਸ਼ਰ ਦੇ ਲੜ ਲੱਗਣਾ ਹੈ, ਵਾਹਿਗੁਰੂ ਦੀ ਪੂਜਾ ਕਰਨੀ ਹੈ। ਆਪ ਜੀ ਨੇ ਪਿੱਛੇ ਸਰਵਣ ਕੀਤਾ ਕਿ ਅਨੇਕਾਂ ਤਰੀਕਿਆਂ ਦੇ ਨਾਲ ਸਿੱਖਾਂ ਪੁੱਤਰਾਂ ਘੋਖ ਤੈ ਸਭ ਉਮਤ ਵੇਖੋ ਜਿਕਿਓਨ ਜਾਂ ਸੋਧੋਸਤਾਂ ਲੈਣਾ ਟਿਕਿਓਨ ਸਿੱਖਾਂ ਦੀ ਪਰਖ ਕੀਤੀ ਪੁੱਤਰਾਂ ਦੀ ਪਰਖ ਕੀਤੀ ਤੇ ਜਦੋਂ ਕੋਈ ਪਰਖ ਦੇ ਵਿੱਚ ਪੂਰਾ ਨਾ ਉਤਰਿਆ ਤੇ ਕੇਵਲ ਇੱਕ ਭਾਈ ਲਹਿਣਾ ਤਥਾ ਸਤਿਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜਿਨ੍ਹਾਂ ਨੇ ਹਰੇਕ ਤਰੀਕੇ ਨਾਲ ਸਤਿਗੁਰਾਂ ਦਾ ਬਚਨ ਮੰਨਿਆ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਤੇ ਸਤਿਗੁਰੂ ਜੀ ਦੇ ਚਰਨਾਂ ਦੀ ਸੇਵਾ ਕੀਤੀ ਤੇ ਗੁਰਤਾ ਗੱਦੀ ਤੇ ਸੁਭਾਏਮਾਨ ਹੋਣਗੇ ਇਹ ਇਸੇ ਤਰੀਕੇ ਨਾਲ ਆਪ ਜੀ ਵਾਰੀ ਵਾਰੀ ਸਰਵਣ ਕਰੋਗੇ ਕਿ ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇਸੇ ਤਰ੍ਹਾਂ ਇਹ ਅੰਤਮ ਭਾਣਾ ਵਰਤਾ ਰਹੇ ਨੇ ਗੁਰਸਿੱਖਾਂ ਨੂੰ ਉਪਦੇਸ਼ ਬਖਸ਼ਿਸ਼ ਕਰਦੇ ਨੇ ਆਪ ਜੀ ਸਭ ਸੰਗਤਾਂ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਜੀਵਨ ਦੀ ਪਾਵਨ ਪਵਿੱਤਰ ਕਥਾ ਸਰਵਣ ਕਰੋ ਜੀ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਪਰਿਆ ਰੇ ਐਸੇ ਮਹਾਨ ਸਤਿਗੁਰੂ ਨਾਨਕ ਦੇਵ ਮਹਾਰਾਜ ਜਿਨ੍ਹਾਂ ਦਾ ਨਾਮ ਇੱਕ ਵਾਰ ਕਿਸੇ ਇਨਸਾਨ ਨੇ ਮਨੁੱਖ ਨੇ ਆਪਣੇ ਕੰਨਾਂ ਦੇ ਨਾਲ ਸੁਣਿਆ ਤੇ ਜ਼ਬਾਨ ਦੇ ਨਾਲ ਗਾਇਨ ਕੀਤਾ ਉਹ ਗਰਭਜੂਨੀ ਵਿੱਚ ਨਹੀਂ ਪੈਂਦਾ ਇਹ ਮੇਰੇ ਮਹਾਨ ਸਤਿਗੁਰਾਂ ਦੇ ਕੌਤਕ ਨੇ ਮਹਾਨ ਕੌਤਕ ਕੀਤੇ ਨੇ ਆਪ ਜੀ ਸਭ ਸੰਗਤਾਂ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਇਹ ਪਾਵਨ ਪਵਿੱਤਰ ਕਥਾ ਸਰਵਣ ਕਰੋ ਜੀ ਸਭ ਸੰਗਤਾਂ ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ ਜੋ ਪਈ ਤਬ ਪ੍ਰਕਾਸ਼ ਦਿਓ ਰੂਪ ਦਿਖਾਈ
ਸਤਿਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਰ ਤੇ ਬੇਨਤੀ ਕਰਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰੋ ਕਦੇ ਆਪਣੇ ਸਰੂਪ ਦੀ ਪਹਿਚਾਣ ਆ ਜਾਏ ਸਮਝ ਆ ਜਾਏ ਕਿ ਮੈਂ ਕੀ ਹਾਂ ਮਹਾਰਾਜ ਇਹ ਸਰੂਪ ਮੈਨੂੰ ਦਿਖਾ ਦੇਣਾ ਕਰੋ
ਸੁਣ ਕੇ ਸ੍ਰੀ ਪ੍ਰਭ ਗਿਰਾ ਅਲਾਈ
ਤੇ ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਹੈ
ਓ ਸੁਣ ਮਹਿਤ ਭਾਗ ਇਹ ਪੇਦਾ
ਤੇ ਇਹ ਜੋ ਮਹਾਨ ਮਹੱਤਤਾ ਵਾਲੇ ਜਿਨ੍ਹਾਂ ਮਨੁੱਖਾਂ ਦੇ ਵੱਡੇ ਭਾਗ ਹੁੰਦੇ ਨੇ ਨਾ ਤੇ ਵੱਡੇ ਭਾਗਾਂ ਵਾਲੇ ਗੁਰਸਿੱਖਾ ਇਹ ਗੱਲ ਨੂੰ ਸੁਣਨਾ ਕਰ
ਜੈ ਤੇ ਮਿਟੇ ਝੂਠ ਜਗ ਖੇਦਾ
ਜਿਸ ਤੋਂ ਮਿਟ ਜਾਏ ਝੂਠ ਦਾ ਦੁੱਖ ਇਹ ਬੜਾ ਭਿਆਨਕ ਦੁੱਖ ਹੈ ਜਿਸ ਮਨੁੱਖ ਦੀ ਬਿਰਤੀ ਝੂਠ ਦੇ ਨਾਲ ਜੁੜੀ ਹੋਈ ਹੈ ਕੇਵਲ ਝੂਠ ਬੋਲਣ ਦੀ ਗੱਲ ਸਤਿਗੁਰਾਂ ਨੇ ਨਹੀਂ ਕੀਤੀ ਤੇ ਸਤਿਗੁਰੂ ਜੀ ਆਖਦੇ ਨੇ ਜਿਸ ਮਨੁੱਖ ਦੇ ਹਿਰਦੇ ਅੰਦਰ ਕੂੜ ਹੀ ਕੂੜ ਵਸਿਆ ਹੋਇਆ ਕੂੜ ਦੇ ਨਾਲ ਜੁੜਿਆ ਹੋਇਆ ਜਿਹੜਾ ਮਨੁੱਖ ਕੂੜ ਦੀ ਕਮਾਈ ਕਰਦਾ ਤੇ ਜਿਸ ਤਰੀਕੇ ਨਾਲ ਇਹ ਮਿਟ ਜਾਏ ਤੇ ਇਹ ਸਰਵਣ ਕਰੋ
ਆਤਮ ਸਵਯਮ ਸੋ ਜੋਤ ਪ੍ਰਕਾਸ਼ਾ
ਆਤਮ ਸਵੰਗ ਰੂਪ ਵਾਹਿਗੁਰੂ ਪਰਮੇਸ਼ਰ ਦੀ ਜੋ ਜੋਤ ਹੈ ਨਾ ਉਹ ਹਿਰਦੇ ਵਿੱਚ ਪ੍ਰਕਾਸ਼ ਕਰਨ ਵਾਸਤੇ
ਰਾਗ ਦਵੈਖ ਤੇ ਬਿਨ ਅਬਿਨਾਸ਼ਾ
ਰਾਗ ਤੇ ਦਵੈਸ਼ ਪ੍ਰੇਮ ਤੇ ਈਰਖਾ ਇਹ ਜੋ ਮਨੁੱਖ ਦੇ ਮਨ ਦੇ ਵਿੱਚ ਵਸਦੇ ਹੈ ਨਾ ਜਿਹੜਾ ਆਪਣਾ ਉਸ ਦੇ ਨਾਲ ਪਿਆਰ ਹੋ ਜਾਣਾ ਪ੍ਰੇਮ ਹੋ ਜਾਣਾ ਤੇ ਪਰਾਏ ਦੇ ਨਾਲ ਈਰਖਾ ਹੋ ਜਾਣੀ ਤੇ ਸਤਿਗੁਰੂ ਜੀ ਆਖਦੇ ਨੇ ਜਦੋਂ ਇਹ ਰਾਗ ਤੇ ਦਵੈਸ਼ ਦਾ ਨਾਸ਼ ਹੋ ਜਾਏ ਰਾਗ ਤੇ ਦਵੈਸ਼ ਮਨ ਵਿੱਚ ਨਾ ਰਹੇ
ਹਰਖ ਸ਼ੋਗ ਜਿਸ ਮਾਏ ਨਾ ਲੇਸ਼ਾ
ਲੇਸ਼ ਮਾਤਰ ਤਿਲ ਇਤਨੀ ਤਿਲ ਚਿਤਨੀ ਨੀ ਜਿਸ ਦੇ ਮਨ ਅੰਦਰ ਨਾ ਹਰਖ ਹੈ ਨਾ ਸੋਗ ਹੈ ਹਰਖ ਸੋਗ ਤੇ ਉਹ ਵੱਖਰੇ ਰਹਿੰਦੇ ਨੇ ਹਰਖ ਤੇ ਸੋਗ ਤੋਂ ਨਿਆਰੇ ਰਹਿੰਦੇ ਨੇ ਉਹਨਾਂ ਨੂੰ ਜ਼ਿਆਦਾ ਪਦਾਰਥ ਮਿਲਣ ਦੀ ਖੁਸ਼ੀ ਨੀ ਤੇ ਜੇ ਕੋਈ ਪਦਾਰਥ ਚਲਾ ਜਾਵੇ ਤੇ ਉਸ ਦੀ ਗਮੀ ਉਹਨਾਂ ਮਨੁੱਖਾਂ ਦੇ ਮਨ ਵਿੱਚ ਨਹੀਂ ਹੈ ਇਸ ਤੋਂ ਉਹ ਪਰੇ ਨੇ ਸਭ ਇਹ ਅਵਸਥਾ ਤੋਂ ਉੱਪਰ ਉੱਠ ਚੁੱਕੇ ਨੇ ਅੰਤਰ ਸੁਨੰ ਬਾਹਰ ਸੁਨੰ ਤਿਰਭਵਨ ਸੁਨਮ ਸੁਨੰ ਚੌਥੇ ਸੁਨੈ ਜੋ ਨਰ ਜਾਣਾ ਤਾਂ ਕੋ ਪਾਪ ਨ ਪੁੰਨੰ। ਇਹ ਚੌਥੀ ਅਵਸਥਾ ਦੇ ਜਦੋਂ ਮਾਲਕ ਬਣ ਜਾਂਦੇ ਨੇ, ਤਿੰਨਾਂ ਤੋਂ ਪਰੇ ਹੋ ਜਾਂਦੇ ਨੇ, ਇਹ ਤਿੰਨ ਅਵਸਥਾ ਤੋਂ ਉੱਪਰ ਉੱਠ ਜਾਂਦੇ ਹਨ।
ਜਨਮ ਮਰਨ ਕੋ ਨਹੀਂ ਕਲੇਸ਼ਾ।
ਫੇਰ ਜਿਸ ਦੇ ਹਿਰਦੇ ਅੰਦਰੋਂ ਖਤਮ ਹੋ ਜਾਂਦੀ ਈਰਖਾ ਦਵੈਸ਼ ਹਰਖ ਸੋਗ ਜਦੋਂ ਮਿਟ ਜਾਂਦਾ ਨਾ, ਉਸ ਨੂੰ ਫੇਰ ਜੰਮਣ ਮਰਨ ਦਾ ਡਰ ਨਹੀਂ ਰਹਿੰਦਾ। ਉਹ ਜੰਮਣ ਮਰਨ ਦੇ ਚੱਕਰ ਵਿਚ ਨਹੀਂ, ਜਦੋਂ ਇਹ ਸਾਰੇ ਔਗਣ ਤਿਆਗ ਦਿੱਤੇ ਹਿਰਦੇ ਵਿਚੋਂ ਖਤਮ ਹੋ ਗਏ, ਫੇਰ ਉਹ ਜੰਮਣਾ ਮਰਨਾ ਉਸ ਦਾ ਮਿਟ ਗਿਆ। ਸਤਿਗੁਰੂ ਜੀ ਆਖਦੇ ਨੇ ਗੁਰਸੇਵਾ ਤੇ ਸੁਖ ਉਪਜੈ ਫਿਰ ਦੁੱਖ ਨਾ ਲੱਗੇ ਆਏ। ਜੰਮਣ ਮਰਨਾ ਮਿਟ ਗਿਆ, ਕਾਲੈ ਕਾ ਕਿਛ ਨਾ ਵਸਾਏ। ਜੰਮਣਾ ਤੇ ਮਰਨਾ ਮਿਟ ਜਾਂਦਾ, ਖਤਮ ਹੋ ਜਾਂਦਾ, ਉਹ ਜੰਮਣ ਮਰਨ ਦੇ ਚੱਕਰ ਵਿਚ ਨਹੀਂ ਪੈਂਦਾ।
ਕਨਾ ਆਨੰਦ ਪੂਰਨ ਇਕ ਸਾਰ,
ਇਕ ਸਾਰ ਇਕ ਰਸ, ਕਣਾ ਆਨੰਦ ਬਹੁਤ ਜ਼ਿਆਦਾ, ਸਮੁੰਦਰ ਦੇ ਪਾਣੀ ਵਰਗਾ। ਜਿਤਨੀ ਮਰਜ਼ੀ ਧੁੱਪ ਪਵੇ ਨਾ ਸਮੁੰਦਰ ਦੇ ਪਾਣੀ ਵਿਚ, ਉਹ ਪਾਣੀ ਗਰਮ ਨਹੀਂ ਹੁੰਦਾ, ਤੇ ਜੇ ਜਿਤਨੀ ਮਰਜ਼ੀ ਠੰਡ ਪਵੇ ਤੇ ਉਹ ਪਾਣੀ ਠੰਡਾ ਵੀ ਨਹੀਂ ਹੁੰਦਾ, ਜੰਮਦਾ ਵੀ ਨਹੀਂ। ਹਾਂ, ਜਿੱਥੇ ਥੋੜਾ ਬਹੁਤਾ ਪਾਣੀ ਖੜਾ, ਦਾਸ ਨੇ ਆਪਣੀ ਅੱਖਾਂ ਦੇ ਨਾਲ ਪ੍ਰੈਕਟੀਕਲੀ ਵੇਖਿਆ, ਕੈਨੇਡਾ ਆਦਿਕ ਦੇਸ਼ਾਂ ਦੇ ਵਿਚ ਸੀਐਨ ਟਾਵਰ ਦੇ ਕੋਲ ਦਾਸ ਗਏ, ਵੇਖਿਆ ਉਸ ਪਾਸੇ ਕਿ ਉਥੇ ਸਮੁੰਦਰ ਹੈ, ਬੜੀ ਬਰਫ਼ ਪਈ, ਤੁਰਿਆ ਨਹੀਂ ਜਾਂਦਾ ਸੀ, ਕਿਸੇ ਬੰਦੇ ਤੋਂ ਤੁਰਿਆ ਨਹੀਂ ਜਾਂਦਾ, ਇਤਨੀ ਬਰਫ਼ ਪਈ ਹੋਈ, ਸਾਰੀ ਧਰਤੀ ਢੱਕੀ ਹੋਈ ਹੈ, ਉਹ ਬਰਫ਼ ਦੇ ਨਾਲ ਚਿੱਟੀ ਸਫੈਦ ਨਜ਼ਰ ਆਉਂਦੀ ਹੈ। ਪਰ ਜਦੋਂ ਸਮੁੰਦਰ ਵਾਲੇ ਪਾਸੇ ਗਏ, ਸਮੁੰਦਰ ਦਾ ਪਾਣੀ ਜੰਮਿਆ ਨਹੀਂ, ਉਸੇ ਤਰ੍ਹਾਂ ਨਿਰੰਤਰ ਚੱਲਦਾ, ਛੱਲਾ ਮਾਰਦਾ, ਸਮੁੰਦਰ ਦਾ ਪਾਣੀ ਹਿਲਦਾ ਜੁਲਦਾ। ਕਹਿੰਦੇ ਸਮੁੰਦਰ ਦੇ ਪਾਣੀ ਦੇ ਵਿਚ ਨਾ ਭਾਵ ਕਿ ਉਹ ਠੰਡਾ ਹੁੰਦਾ ਨਾ ਉਹ ਗਰਮ ਹੁੰਦਾ, ਇਕ ਰਸ ਬਿਰਤੀ ਹੁੰਦੀ ਹੈ। ਤੇ ਜਦੋਂ ਮਨੁੱਖ ਦੇ ਮਨ ਦੀ ਇਕ ਰਸ ਬਿਰਤੀ ਹੋ ਜਾਏ, ਹਰਖ ਤੇ ਸੁਗ ਤੋਂ ਨਿਆਰਾ ਹੋ ਜਾਏ, ਡੋਲੇ ਨਾ ਦੁੱਖ ਸੁਖ ਵੇਲੇ ਵੀ ਉਹ ਡੋਲੇ ਨਾ ਇਕ ਸਮਾਨ ਸਮ ਬਿਰਤੀ ਘਣਾ ਆਨੰਦ, ਜਦੋਂ ਉਸ ਨੂੰ ਪ੍ਰਾਪਤ ਹੋ ਜਾਂਦਾ ਨਾ, ਇਕ ਰਸ ਬਿਰਤੀ ਦਾ ਮਾਲਕ ਬਣ ਜਾਏ। ਤੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਫੁਰਮਾਨ ਕਰਦੇ ਨੇ, ਭਗਤ ਕਬੀਰ ਜੀ ਫੁਰਮਾਨ ਕਰਦੇ ਨੇ, ਕਿਆ ਪੜ੍ਹੀਆ ਕਿਆ ਗੁਣੀਆ, ਕਿਆ ਵੇਦ ਪੁਰਾਣਾ ਸੁਣੀਆ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲੇ ਸੋਈ, ਹਰਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚਿਆ ਬਾਰੰਗ ਬਾਰਾ, ਅੰਧਾਰੇ ਦੀਪ ਕਚਹੀ ਇਕ ਬਸਿਆ ਗੋਚਰ ਲਈ, ਬਸਤਾ ਗੋਚਰ ਪਾਈ ਘਰ ਦੀਪ ਰਿਹਾ ਸਮਾਈ, ਕਹਿ ਕਬੀਰ ਅਬ ਜਾਣਿਆ ਜਬ ਜਾਣਿਆ ਤੋ ਮਨ ਮਾਨਿਆ। ਜਦੋਂ ਇਹ ਅਵਸਥਾ ਆ ਜਾਂਦੀ ਹੈ ਨਾ, ਸਹਿਜ ਪਦ ਇਕ ਰਸ ਬਿਰਤੀ ਮਨ ਦੀ, ਮਨ ਡੋਲੇ ਨਾ, ਜੇ ਘਰ ਵਿਚ ਚੋਰ ਆ ਗਿਆ ਤੇ ਲੋਕਾਂ ਨੇ ਬੜਾ ਨਿਰਾਦਰ ਕੀਤਾ, ਭਗਤ ਕਬੀਰ ਜੀ ਨੂੰ ਗਾਲਾਂ ਕੱਢੀਆਂ, ਲੋਕ ਆਖਦੇ ਭਗਤ ਕਬੀਰ ਦੀ ਕੋਈ ਇੱਜ਼ਤ ਨਹੀਂ ਕਿ ਚੋਰ ਨੂੰ ਆਪਣੇ ਘਰ ਵਿਚ ਪਾ ਲਿਆ। ਤੇ ਭਗਤ ਕਬੀਰ ਜੀ ਆਖਦੇ ਨੇ ਜਬ ਹਮ ਏਕੋ ਏਕ ਕਰ ਜਾਂਦੇ ਹਾਂ ਤਬ ਲੋਕ ਹੈ ਕਾਹੇ ਦੁੱਖ ਮਾਨੇ, ਹਮ ਅਪੱਤੈ ਆਪਣੀ ਪਤ ਖੋਈ, ਹਮਰੇ ਖੋਜ ਪਰੋ ਮਤ ਕੋਈ, ਹਮ ਮੰਦੇ ਮੰਦੇ ਮਨ ਮਾਹੀ, ਸਾਂਝ ਪਾਤ ਕਾਹੋਂ ਸਿਉ ਨਾਹੀ। ਕਹਿੰਦਾ ਜੇ ਮੈਂ ਮੰਦਾ ਹਾਂ, ਮੇਰਾ ਸਾਂਝ ਕਿਸੇ ਨਾਲ ਨਹੀਂ, ਜੇ ਮੈਂ ਮੰਦਾ ਹਾਂ ਮੈਨੂੰ ਮੰਦਾ ਰਹਿਣ ਦਿਓ। ਇਕ ਰਸ ਬਿਰਤੀ ਹੈ, ਚੋਰ ਆਇਆ ਤੇ ਚੋਰ ਕਹਿੰਦਾ ਮੈਨੂੰ ਬਚਾ ਲਓ, ਭਗਤ ਕਬੀਰ ਜੀ ਆਖਦੇ ਨੇ ਭਲਿਆ ਚੋਰੀ ਕਰਨਾ ਗੁਣਾ ਪਾਪ ਹੈ, ਚੋਰ ਕਿਹਾ ਮਾਂ ਭਰੇ ਨਾ ਕੋਈ, ਚੋਰ ਕੀਆ ਚੰਗਾ ਕਿਉਂ ਹੋਏ, ਜੇ ਕੁਝ ਚੋਰ ਕਰਦਾ ਉਹ ਚੰਗਾ ਨਹੀਂ ਕਰਦਾ, ਤੂੰ ਚੋਰੀ ਕੀਤੀ ਹੈ, ਲੋਕ ਤੇਰੇ ਮਗਰ ਲੱਗੇ ਹੋਏ ਨੇ। ਤੇ ਉਹ ਚੋਰ ਕਹਿੰਦਾ ਜੀ ਤੁਸੀਂ ਪਾਰੇ ਪਕਾਰੇ ਹੋ, ਮੈਂ ਗਲ ਵਿਚ ਪੱਲਾ ਪਾ ਕੇ ਹੱਥ ਜੋੜ ਕੇ ਬੇਨਤੀ ਕਰਦਾ, ਮੈਂ ਕਸਮ ਖਾਨਾ ਕਿ ਅੱਜ ਤੋਂ ਬਾਅਦ ਮੈਂ ਚੋਰੀ ਨਹੀਂ ਕਰਾਂਗਾ, ਮੈਂ ਪਾਪ ਨਹੀਂ ਕਰਾਂਗਾ, ਮੈਂ ਗੁਨਾਹ ਨਹੀਂ ਕਰਾਂਗਾ। ਤੇ ਭਗਤ ਕਬੀਰ ਜੀ ਆਖਦੇ ਚੰਗਾ ਫਿਰ ਯਾਦ ਰੱਖੀ, ਰੱਬ ਨੂੰ ਧੋਖਾ ਨਾ ਦੇਈ, ਤੇ ਰੱਬ ਨੂੰ ਧੋਖਾ ਦੇਣ ਵਾਲਾ ਬੰਦਾ ਕਦੇ ਸੁੱਖ ਪ੍ਰਾਪਤ ਨਹੀਂ ਕਰਦਾ। ਤੇ ਉਸ ਚੋਰ ਨੂੰ ਵੀ ਸੰਤ ਬਣਾ ਦਿੱਤਾ, ਇਕ ਰਸ ਬਿਰਤੀ, ਲੋਕਾਂ ਨੇ ਨਿਰਾਦਰ ਕੀਤਾ, ਲੋਕਾਂ ਨੇ ਬੜੀਆਂ ਗਾਲਾਂ ਕੱਢੀਆਂ, ਭਗਤ ਕਬੀਰ ਜੀ ਨੂੰ ਬੜਾ ਮੰਦਾ ਬੋਲਿਆ, ਪਰ ਆਪਣੇ ਮਨ ਦੀ ਬਿਰਤੀ ਵਿਚ ਫਰਕ ਨਹੀਂ ਆਉਣ ਦਿੱਤਾ, ਬਦਲਾਵ ਨਹੀਂ ਆਇਆ ਮਨ ਦੀ ਬਿਰਤੀ ਵਿਚ, ਇਕ ਰਸ ਬਿਰਤੀ ਹੈ। ਤੇ ਇਸ ਤਰੀਕੇ ਨਾਲ ਘਣਾ ਆਨੰਦ ਪ੍ਰਾਪਤ ਹੁੰਦਾ ਜਦੋਂ ਗੁਰਸਿੱਖ ਦੇ ਮਨ ਦੀ ਬਿਰਤੀ ਇਕ ਹੋ ਜਾਂਦੀ ਹੈ, ਕਹਿਣੀ ਤੇ ਕਰਨੀ ਵਿਚ ਪਰਪੱਕ ਹੈ, ਜੋ ਕਹਿੰਦਾ ਉਹ ਕਰਦਾ, ਜੋ ਕਰਦਾ ਉਹ ਕਹਿੰਦਾ, ਹੋਰ ਕੁਝ ਨਹੀਂ ਕਰਦਾ, ਨਾ ਉਹ ਗਲਤ ਕਰਦਾ ਨਾ ਉਹ ਗਲਤ ਕਹਿੰਦਾ, ਇਕ ਰਸ ਬਿਰਤੀ ਦਾ ਧਾਰਨੀ ਬਣ ਜਾਂਦਾ, ਇਸ ਤਰੀਕੇ ਨਾਲ ਘਣਾ ਆਨੰਦ ਪ੍ਰਾਪਤ ਹੁੰਦਾ ਹੈ।
ਇਸ ਪ੍ਰਕਾਰ ਆਤਮ ਨਿਰਧਾਰ,
ਇਸ ਤਰੀਕੇ ਨਾਲ ਜੋ ਆਤਮਾ ਹੈ ਨਾ, ਤੇ ਆਤਮਾ ਨੂੰ ਨਿਰਧਾਰ ਆਪਣੇ ਭਾਵ ਕੇ ਆਤਮਾ ਨੂੰ ਜੋੜਨਾ ਉਸ ਰੱਬ ਦੇ ਨਾਲ, ਭਾਵ ਕੇ ਇਹ ਪਰਪੱਕ ਅਵਸ਼ ਆਪਣੇ ਹਿਰਦੇ ਵਿਚ ਧਾਰਨ ਕਰ ਲੈਣਾ, ਕਿ ਆਤਮਾ ਤੇ ਪਰਮਾਤਮਾ ਦਾ ਮੇਲ ਹੈ ਤੇ ਆਤਮਾ ਟੁੱਟੇ ਨਾ ਰੱਬ ਦੇ ਨਾਲ। ਹਾਂਜੀ
ਜਾਗ੍ਰਤ ਸੁਪਨ ਸਫੋਪਤ ਤੀਨੋ,
ਇਹ ਤਿੰਨ ਅਵਸਥਾ ਨੇ ਮਨ ਦੀਆਂ, ਜਾਗਦਿਆਂ ਹੋਇਆਂ ਸੁਪਨੇ ਵਿਚ ਵੀ ਤੇ ਸੌਂਦਿਆਂ ਹੋਇਆਂ ਵੀ। ਇਕ ਰਸ ਬਿਰਤੀ ਤੇ ਭਗਤ ਕਬੀਰ ਜੀ ਆਖਦੇ ਨੇ ਕਬੀਰ ਸੁਪਨਾ ਹੂੰ ਬਰੜਾਇਕ ਹੈ ਜੇ ਮੁਖ ਨਿਕਸੈ ਰਾਮ। ਜੇ ਕਿਤੇ ਬੰਦਾ ਸੁੱਤਾ ਹੋਇਆ ਨਾ ਤੇ ਸੁਪਨੇ ਵਿਚ ਵੀ ਉਸ ਨੂੰ ਰਾਮ ਯਾਦ ਆਉਂਦਾ, ਗੁਰੂ ਦੇ ਗੁਣ ਗਾਉਂਦਾ, ਰੱਬ ਨੂੰ ਯਾਦ ਕਰਦਾ, ਤਾਂ ਕਹਿੰਦੇ ਨੇ ਤਾਂ ਕਿ ਪਗ ਕੀ ਪਾਨਹੀ ਮੇਰੇ ਤਨ ਕੋ ਚਾਮ, ਉਸ ਦੇ ਪੈਰ ਦੀ ਜੁੱਤੀ ਮੇਰੇ ਸਰੀਰ ਦੇ ਚਮੜੇ ਦੀ ਬਣ ਜਾਏ। ਜਿਹੜਾ ਮਨੁੱਖ ਸੁੱਤਿਆਂ ਹੋਇਆ ਵੀ ਰੱਬ ਨੂੰ ਯਾਦ ਕਰਦਾ। ਹੁਣ ਇਹ ਗੱਲ ਕਵੀ ਜੀ ਆਖਦੇ ਨੇ ਸਤਿਗੁਰੂ ਨਾਨਕ ਦੇ ਮਹਾਰਾਜ ਜੀ ਦੇ ਬਚਨ ਨੇ ਕਿ ਤਿੰਨ ਅਵਸਥਾ ਸੁੱਤਿਆਂ ਹੋਇਆ ਵੀ। ਇਹ ਸਤਿਗੁਰੂ ਮਹਾਰਾਜ ਜੀ ਦੀ ਬਾਣੀ ਵਿਚ ਅਨੇਕਾਂ ਵਾਰ ਬਚਨ ਆਉਂਦੇ ਨੇ, ਉਠਤ ਬੈਠਤ ਸੋਵਤ ਨਾਮ, ਉਠਦਿਆਂ ਬੈਠਦਿਆਂ ਸੌਂਦਿਆਂ ਜਾਗਦਿਆਂ ਸੁਪਨੇ ਵਿਚ ਵੀ। ਇਕ ਰਸ ਬਿਰਤੀ ਰਹੇ ਬਿਰਤੀ ਟੁੱਟੇ ਨਾ, ਤੇ ਇਸ ਤਰੀਕੇ ਨਾਲ। ਹਾਂਜੀ
ਇਨਕੋ ਨੀਕੇ ਸਾਥੀ ਚੀਨੋ,
ਨੀਕੇ ਦਾ ਅਰਥ ਹੈ ਠੀਕ, ਇਸ ਨੂੰ ਚੰਗਾ ਜਾਣੋ। ਕਿ ਜਦੋਂ ਇਹ ਅਵਸਥਾ ਮਨੁੱਖ ਦੇ ਮਨ ਵਿਚ ਆ ਜਾਂਦੀ ਹੈ ਨਾ, ਤੇ ਜਾਣੋ ਚੀਨੋ ਭਾਵ ਕਿ ਪਹਿਚਾਣ ਲਓ, ਜਾਣ ਲਓ ਕਿ ਇਹ ਜੋ ਤਿੰਨੇ ਗੁਣ ਮਨੁੱਖ ਦੇ ਹਿਰਦੇ ਵਿਚ ਆ ਜਾਂਦੇ ਹੈ ਨਾ, ਤੇ ਇਹ ਚੰਗੇ ਗੁਣ ਹਨ, ਇਹਨਾਂ ਗੁਣਾਂ ਦਾ ਧਾਰਨੀ ਇਸ ਇਨਸਾਨ ਨੂੰ ਬਣਨਾ ਚਾਹੀਦਾ ਹੈ।
ਸਦਾ ਅਲੇਪਾ ਸਭ ਤੇ ਨਿਆਰੋ, ਐਸੋ ਆਪਣੋ ਰੂਪ ਨਿਹਾਰੋ।
ਭਾਵ ਜਿਵੇਂ ਵਾਹਿਗੁਰੂ ਪਰਮੇਸ਼ਰ ਅਲੇਪ ਹੈ ਨਾ, ਲੇਪ ਨਾ ਲਾਗੋ ਤਿਲ ਕਾ ਮੂਲ, ਤਿਲ ਜਿਤਨਾ ਵੀ ਉਸ ਨੂੰ ਲੇਪ ਨਹੀਂ ਲੱਗਦਾ, ਅਲੇਪ ਹੈ ਉਹ ਮੇਰਾ ਵਾਹਿਗੁਰੂ ਪਰਮੇਸ਼ਰ। ਤੇ ਜਦੋਂ ਇਹ ਪੁੰਨ ਤੇ ਪਾਪ ਤੋਂ ਅਲੇਪ ਹੋ ਜਾਂਦਾ ਮਨੁੱਖ ਇਨਸਾਨ, ਪੁੰਨ ਤੇ ਪਾਪ ਇਸ ਦੇ ਹਿਰਦੇ ਵਿਚ ਨਹੀਂ ਰਹਿੰਦਾ, ਅਲੇਪ ਭਾਵ ਕਿ ਦੁਨੀਆਂ ਦੇ ਨਾਲੋਂ ਇਹ ਨਿਆਰੇ ਕਰਮ ਕਰਦਾ। ਕਲਗੀਧਰ ਸਤਿਗੁਰੂ ਜੀ ਫੁਰਮਾਨ ਕਰਦੇ ਨੇ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ, ਭਰਮ ਭੇਗ ਤੇ ਰਹਿ ਨਿਆਰਾ ਸੋ ਖਾਲਸਾ ਸਤਿਗੁਰੂ ਹਮਾਰਾ। ਜਿਹੜਾ ਭਰਮ ਤੇ ਭੇਗ ਤੋਂ ਨਿਆਰਾ ਹੋ ਜਾਂਦਾ, ਵੱਖ ਹੋ ਜਾਂਦਾ, ਨਿਆਰਾਪਨ ਆ ਜਾਂਦਾ, ਉਸ ਦੇ ਮਨ ਵਿਚ ਭਰਮ ਨਹੀਂ ਆਉਂਦਾ, ਇਕ ਰਸ ਬਿਰਤੀ ਦਾ ਧਾਰਨੀ ਬਣ ਜਾਂਦਾ। ਤੇ ਇਹ ਜਦੋਂ ਅਵਸਥਾ ਐਸੀ ਇਸ ਮਨੁੱਖ ਦੇ ਮਨ ਵਿਚ ਆ ਜਾਂਦੀ ਹੈ, ਤੇ ਫਿਰ ਇਸ ਦੀ ਆਤਮਾ ਉਸ ਰੱਬ ਦੇ ਵਿਚ ਅਭੇਦ ਹੋ ਜਾਂਦੀ, ਭਾਵ ਕਿ ਇਕ ਰਸ ਬਿਰਤੀ ਬਣ ਜਾਂਦੀ ਹੈ ਨਿਰਲੇਪ ਅਲੇਪ ਅਵਸਥਾ ਧਾਰਨ ਕਰਕੇ। ਲੇਪ ਨਹੀਂ ਲੱਗਣ ਦੇਣਾ ਆਪਣੇ ਹਿਰਦੇ ਵਿਚ, ਲਿਪਾਏਮਾਨ ਨਹੀਂ ਹੋਣਾ, ਰਹਿਣਾ ਦੁਨੀਆਂ ਦੇ ਵਿਚ ਹੈ ਪਰ ਦੁਨੀਆਂ ਦੇ ਵਿਚ ਲਿਪਾਏਮਾਨ ਨਹੀਂ ਹੋਣਾ, ਖਚਿਤ ਨਹੀਂ ਹੋਣਾ, ਵਿਚ ਗ੍ਰਹਿ ਸਦਾ ਰਹਿ ਉਦਾਸੀ ਜੋ ਕਮਲ ਰਹਿ ਵਿਚ ਪਾਣੀ, ਐਸੀ ਅਵਸਥਾ ਦਾ ਧਾਰਨੀ ਬਣ ਜਾਣਾ ਹੈ।
ਦੋਹਰਾ ਕਲਪਤ ਸੰਗ ਉਪਾਦ ਸੋ ਪਾਇਓ ਸੋ ਅਸ ਬਿਦ ਜਾਨ।
ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਆਖਦੇ ਨੇ ਕਿ ਜਦੋਂ ਕਲਪਨਾ ਕਲੇਸ਼ ਸਭ ਪ੍ਰਕਾਰ ਦੇ ਇਸ ਮਨੁੱਖ ਦੇ ਹਿਰਦੇ ਵਿਚੋਂ ਖਤਮ ਹੋ ਜਾਂਦੇ, ਜਦੋਂ ਕਲਪਨਾ ਤੇ ਕਲੇਸ਼ ਮਨੁੱਖ ਦੇ ਹਿਰਦੇ ਵਿਚ ਵਸਦੇ ਹੈ ਨਾ, ਤੇ ਇਹੀ ਸਾਰੇ ਕਾਰਨਾਂ ਦਾ ਮੂਲ ਹੈ, ਇਸ ਵਿਚੋਂ ਹੀ ਸਾਰੇ ਰੋਗ ਪੈਦਾ ਹੁੰਦੇ ਆ। ਜਦੋਂ ਇਹ ਨਸ ਜਾਂਦੇ ਆ, ਲੇਪ ਹੋ ਜਾਂਦਾ, ਤਾਂ ਸਤਿਗੁਰੂ ਜੀ ਆਖਦੇ ਨੇ ਉਸ ਵੇਲੇ ਇਹ ਉੱਤਮ ਪਦਵੀ ਨੂੰ ਪ੍ਰਾਪਤ ਹੋ ਜਾਂਦਾ ਹੈ।
ਜੱਪਾ ਪਰ ਸੂਨ ਸੋ ਫਟਕ ਕੋ ਅਰੁਣ ਹੋਤ ਤਿਓ ਮਾਨ।
ਕਹਿੰਦੇ ਜਦੋਂ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਰੰਗ ਚੜਦਾ ਹੈ, ਤੇ ਇਸ ਮਨੁੱਖ ਦੀ ਮਨ ਦੀ ਬਿਰਤੀ ਲਾਲ ਹੋ ਜਾਂਦੀ ਹੈ, ਲਾਲ ਰੰਗ ਕਿਸ ਕੋ ਲੱਗਾ ਜਿਸ ਕੇ ਵਡਭਾਗਾ, ਤੇ ਐਸੀ ਲਾਲੀ ਇਸ ਮਨੁੱਖ ਦੇ ਹਿਰਦੇ ਵਿਚ ਚੜਦੀ ਹੈ, ਚਿਹਰਾ ਦਗਦਾ ਕਰਦਾ, ਐਸੀ ਉੱਤਮ ਅਵਸਥਾ ਦੇ ਵਿਚ ਇਹ ਮਨੁੱਖ ਆ ਜਾਂਦਾ ਹੈ।
ਜੋ ਪਈ ਪੰਚੀ ਕਰਨ ਪੰਚ ਤਤ ਜੋਈ,
ਭਾਵ ਕੇ ਇਹ ਪੰਜਾਂ ਤੱਤਾਂ ਤੋਂ ਇਹ ਮਨੁੱਖ ਪੈਦਾ ਹੋਇਆ, ਪੰਜ ਤੱਤ ਹਵਾ ਆਕਾਸ਼ ਅੱਗ ਪਾਣੀ ਤੇ ਧਰਤੀ, ਇਹਨਾਂ ਤੋਂ ਇਹ ਮਨੁੱਖ ਬਣਿਆ, ਤੇ ਪੰਜ ਧਾਤਾਂ ਕਾਮ ਕਰੋ ਲੋਹ ਮੁਹੰਕਾਰ। ਤੇ ਕਈ ਵਿਦਵਾਨ ਇਹ ਗੱਲ ਵੀ ਆਖਦੇ ਨੇ ਕਿ ਜੋ ਇਹ ਪੰਜ ਗੁਣ ਨੇ ਮਨੁੱਖ ਦੇ ਹਿਰਦੇ ਵਿਚ, ਤੇ ਜਦੋਂ ਇਹ ਧਾਰਨ ਕਰ ਲੈਂਦਾ ਮਨੁੱਖ, ਸਤ ਸੰਤੋਖ ਗਿਆਨ ਬੈਰਾਗ ਵਿਵੇਕ, ਇਸ ਅਵਸਥਾ ਵਿਚ ਆ ਜਾਂਦਾ ਇਹ ਅਵਸਥਾ ਮਨੁੱਖ ਦੇ ਮਨ ਵਿਚ ਵਸ ਜਾਂਦੀ ਹੈ
ਅੰਤਹਿ ਕਰਨ ਉਪਾਏ ਸੋਈ
ਤੇ ਅੰਤਸ ਕਰਨ ਦੇ ਵਿਚ ਇਹਨਾਂ ਵਸਤੂਆਂ ਨੂੰ ਉਪਰਾਪਤ ਕਰਕੇ ਇਹ ਭਾਵ ਕੇ ਉਹਦਾ ਅੰਤਸ ਕਰਨ ਸ਼ੁੱਧ ਹੋ ਜਾਂਦਾ ਸ਼ੁੱਧ ਹੋ ਜਾਂਦਾ ਹਾਂਜੀ
ਚਤੁਰ ਬਿਰਤ ਵੈ ਤਾਏ ਮਝਾਰਾ
ਤੇ ਭਾਵ ਚਾਰ ਪ੍ਰਕਾਰ ਦੀ ਬਿਰਤੀ ਉਸ ਮਨੁੱਖ ਦੇ ਸਰੀਰ ਵਿਚ ਆ ਜਾਂਦੀ ਹੈ
ਤਾਂ ਤੇ ਹੋਏ ਸੋ ਚਾਰ ਪ੍ਰਕਾਰਾ
ਤੇ ਇਸ ਪ੍ਰਕਾਰ ਕਰਕੇ ਚਾਰ ਪ੍ਰਕਾਰ ਦੀ ਰੀਤੀ ਉਤਪੰਨ ਹੁੰਦੀ ਹੈ ਉਸ ਮਨੁੱਖ ਦੇ ਹਿਰਦੇ ਵਿਚ
ਮਨ ਬੁੱਧ ਚਿੱਤ ਹੰਕਾਰ ਤੇ ਨਾਮਾ
ਮਨ ਬੁੱਧ ਚਿੱਤ ਤੇ ਹੰਕਾਰ ਇਹ ਚਾਰ ਅਵਸਥਾ ਜੋ ਦੱਸੀਆਂ ਨੇ ਕਵੀ ਜੀ ਨੇ ਕਿ ਭਾਵ ਜਦੋਂ ਇਹ ਹੰਕਾਰ ਮਨੁੱਖ ਦੇ ਮਨ ਵਿੱਚੋਂ ਜਾਂਦਾ ਨਾ ਤੇ ਉਸ ਵੇਲੇ ਭਾਵ ਕਿ ਇਹ ਚਾਰ ਪੰਜ ਅਵਸਥਾ ਇਸ ਮਨੁੱਖ ਨੂੰ ਮਿਲਦੀਆਂ ਨੇ ਸਤ ਸੰਤੋਖ ਗਿਆਨ ਵੈਰਾਗ ਵਿਵੇਕ ਤੇ ਜਦੋਂ ਇਸ ਦੀ ਬੁੱਧੀ ਖੋਟੇ ਕਰਮਾਂ ਵਿਚ ਜੁੜ ਜਾਂਦੀ ਮਨ ਵਿਚ ਹੰਕਾਰ ਆ ਜਾਂਦਾ ਤੇ ਇਸ ਤਰ੍ਹਾਂ ਕਰਦਿਆਂ ਕਰਦਿਆਂ ਇਹ ਦੋ ਪ੍ਰਕਾਰ ਦੇ ਅਰਥ ਇੱਥੇ ਕੀਤੇ ਨੇ ਕਵੀ ਜੀ ਨੇ ਕਿ ਪੰਜ ਅਵਸਥਾ ਜੋ ਮਨੁੱਖ ਦੇ ਪੰਜ ਭਾਵ ਕੇ ਤੱਤਾਂ ਦਾ ਸਰੀਰ ਬਣਿਆ ਤੇ ਪੰਜ ਗੁਣ ਜਾਂ ਔਗਣ ਇਸ ਮਨੁੱਖ ਦੇ ਸਰੀਰ ਵਿਚ ਪੈਦਾ ਹੁੰਦੇ ਨੇ ਤੇ ਇਸੇ ਤਰ੍ਹਾਂ ਇਹ ਚਾਰ ਪ੍ਰਕਾਰ ਦੀ ਬੁੱਧੀ ਭਾਵ ਕੇ ਚਾਰ ਪ੍ਰਕਾਰ ਦੇ ਗੁਣ ਮਨ ਬੁੱਧ ਤੇ ਭਾਵ ਇਹ ਚਿੱਤ ਤੇ ਹੰਕਾਰ ਇਸ ਵਿਚੋਂ ਜੋ ਉਤਪੰਨ ਹੁੰਦੇ ਨੇ ਜਦੋਂ ਹੰਕਾਰ ਨੂੰ ਤਿਆਗ ਦਿੰਦਾ ਬੁੱਧੀ ਸ੍ਰੇਸ਼ਟ ਹੋ ਜਾਂਦੀ ਚਿੱਤ ਜੁੜ ਜਾਂਦਾ ਉਸ ਰੱਬ ਦੇ ਨਾਲ ਹਾਂਜੀ
ਤਿੰਨ ਤੇ ਪਰ ਲਖ ਆਤਮ ਰਾਮਾ
ਵਾਹਿਗੁਰੂ ਇਹ ਚਾਰ ਅਵਸਥਾ ਦਾ ਵਿਸ਼ਾ ਨੇ ਉਹ ਰੱਬ ਨਾ ਮਨ ਦਾ ਵਿਸ਼ਾ ਨਾ ਬੁੱਧ ਦਾ ਵਿਸ਼ਾ ਨਾ ਚਿੱਤ ਦਾ ਵਿਸ਼ਾ ਤੇ ਇਸ ਤੋਂ ਪਰੇ ਹੈ ਮੇਰਾ ਰੱਬ ਇਹਨਾਂ ਦੇ ਦੁਆਰਾ ਉਹ ਜਾਣਿਆ ਨਹੀਂ ਜਾਂਦਾ ਪਰਮ ਆਨੰਦ ਪ੍ਰਾਪਤ ਕਰਨ ਵਾਸਤੇ
ਸਤ ਗੁਣ ਅੰਤਹਿ ਕਰਨ ਜੋ ਮਾਹੀ
ਸਤ ਗੁਣ ਹਨ ਹਿਰਦੇ ਦੇ ਅੰਦਰ ਜੋ ਉਤਪੰਨ ਹੁੰਦੇ ਨੇ ਅੰਤਸ ਕਰਨ ਸ਼ੁੱਧ ਕਰਨ ਵਾਸਤੇ ਸਤ ਗੁਣ ਪੈਦਾ ਹੁੰਦੇ ਹਨ
ਚੇਤਨ ਕੋ ਪ੍ਰਤੀਬਿੰਬ ਤਹਾਈ
ਚੇਤਨ ਸਤਾ ਦਾ ਪ੍ਰਤੀਬਿੰਬ ਉਹਨਾਂ ਗੁਣਾਂ ਦੇ ਵਿਚ ਵਸਦਾ ਜੋ ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਮਨਹਾਲੀ ਕਿਰਸਾਣੀ ਕਰਨੀ ਸਰਮ ਪਾਣੀ ਤਨ ਖੇਤ ਇਸ ਦੇ ਵਿਚ ਆਖਿਆ ਨਾ ਸੱਤ ਘੋੜੇ ਲੈ ਚੱਲ ਇਹ ਸੱਤ ਵਿਚਾਰ ਦੇ ਘੋੜੇ ਲੈ ਕੇ ਸੱਤ ਗੁਣ ਧਾਰਨ ਕਰਕੇ ਜਦੋਂ ਇਹ ਮਨੁੱਖ ਚੱਲਦਾ ਨਾ ਫਿਰ ਉਸ ਰੱਬ ਦੇ ਵਿਚ ਅਭੇਦ ਹੋ ਜਾਂਦਾ ਉਥੇ ਵਸਦਾ ਮੇਰਾ ਮਾਲਕ ਰੱਬ ਹਾਂਜੀ
ਜਿਨ ਕੇ ਸ਼ੁੱਧ ਹੋਤ ਸੋ ਦੇਖੇ
ਤੇ ਜਿਨ੍ਹਾਂ ਦੇ ਇਹ ਸੱਤੇ ਸ਼ੁੱਧ ਹੋ ਜਾਂਦੇ ਨੇ ਉਹ ਫਿਰ ਉਸ ਰੱਬ ਨੂੰ ਦੇਖ ਲੈਂਦੇ ਨੇ ਉਹਨਾਂ ਦੇ ਮਨ ਦੀ ਬਿਰਤੀ ਸਾਫ਼ ਹੋ ਜਾਂਦੀ ਹੈ ਸੁਰਤੀ ਪਵਿੱਤਰ ਹੋ ਜਾਂਦੀ ਹੈ ਬੁੱਧ ਪਵਿੱਤਰ ਹੋ ਜਾਂਦੀ ਹੈ ਇਸ ਤਰੀਕੇ ਨਾਲ ਉਹਨਾਂ ਨੂੰ ਰੱਬ ਨਜ਼ਰ ਆਉਂਦਾ ਹੈ
ਪਿਖਤ ਨਾ ਸੇ ਜਿਨ ਮਲਨ ਵਿਸ਼ੇਖੇ
ਜਿਸ ਦੇ ਦਿਦਾਰੇ ਕਰਦਿਆਂ ਸਾਰੇ ਪ੍ਰਕਾਰ ਦੀ ਮੈਲ ਗੁਣਾ ਪਾਪ ਨਸ ਜਾਂਦੇ ਹਨ ਦੌੜ ਜਾਂਦੇ ਨੇ ਕਿਸੇ ਪ੍ਰਕਾਰ ਦਾ ਕੋਈ ਗੁਣਾ ਨਹੀਂ ਰਹਿੰਦਾ ਔਗਣ ਨਹੀਂ ਰਹਿੰਦਾ ਹਾਂਜੀ
ਸੋ ਨਿਜ ਰੂਪ ਭੂਲ ਨਰ ਸਾਰੇ
ਭਾਵ ਉਹ ਜੋ ਰੂਪ ਹੈ ਨਾ ਉਸ ਮਾਲਕ ਦਾ ਇਹ ਦੁਨੀਆਂ ਦੇ ਸਾਰੇ ਲੋਕ ਉਸ ਨੂੰ ਭੁੱਲੇ ਹੋਏ ਨੇ ਜਾਣਦੇ ਨੀ ਉਥੋਂ ਤੱਕ ਕਿਸੇ ਦੀ ਪਹੁੰਚ ਨੀ ਹਾਂਜੀ
ਜੀਵ ਅਲਪਗ ਆਪ ਨਿਰਧਾਰੇ
ਇਹ ਜੀਵ ਅਲਪਗ ਹੈ ਘੱਟ ਬੁੱਧੀ ਵਾਲਾ ਘੱਟ ਗਿਆਨ ਵਾਲਾ ਇਸ ਕਰਕੇ ਉਸ ਰੱਬ ਦੀ ਇਹ ਪਹਿਚਾਣ ਨਹੀਂ ਕਰ ਸਕਦਾ
ਯਾ ਤੇ ਤੀਨ ਤਨੇ ਕੋ ਪਾਏ
ਤਾਂ ਕਰਕੇ ਇਹ ਤਿੰਨ ਭਾਵ ਜੋ ਗੁਣ ਨੇ ਨਾ ਰਜੋ ਤਮੋ ਤੇ ਸਤੋ ਆਦਿ ਵਿਆਹ ਤੇ ਉਪਾਦ ਵੀ ਕਹਿੰਦੇ ਨੇ ਤੇ ਇਹਨਾਂ ਦੇ ਵਿਚ ਉਲਝਿਆ ਹੋਇਆ ਇਹਨਾਂ ਦੇ ਵਿਚ ਫਸਿਆ ਹੋਇਆ ਹੈ
ਵਾਰ ਵਾਰ ਜਗ ਆਵੇ ਜਾਏ
ਵਾਰ ਵਾਰ ਇਹਨਾਂ ਦੇ ਵਿਚ ਫਸ ਕੇ ਸੰਸਾਰ ਵਿਚ ਆਉਂਦਾ ਜਾਂਦਾ ਜੰਮਦਾ ਮਰਦਾ ਜਮ ਜਮ ਮਰੈ ਮਰੈ ਫਿਰ ਜੰਮੈ ਬਹੁਤ ਸਜਾਏ ਪਿਆ ਦੇਸ ਲੰਮੈ ਇਸ ਤਰੀਕੇ ਨਾਲ ਆਵਾਗਾਉਣ ਦੇ ਚੱਕਰ ਵਿਚ ਪਿਆ ਹੋਇਆ ਹੈ
ਇੱਕ ਸਥੂਲ ਜੋ ਵਹਿਰ ਸਰੀਰਾ
ਇੱਕ ਸਥੂਲ ਸਰੀਰ ਹੈ ਬਾਹਰਲਾ ਜੋ ਆਪਾਂ ਨੂੰ ਨਜ਼ਰ ਆਉਂਦਾ ਆਪਾਂ ਦੇਖ ਰਹੇ ਹਾਂ ਤੁਸੀਂ ਬੈਠੇ ਹੋ ਮੈਂ ਬੈਠਾ ਸਭਰਵਾਲ ਸਾਹਿਬ ਬੈਠੇ ਨੇ ਇਹ ਸਾਰੇ ਜਿਤਨੇ ਸਥੂਲ ਸਰੀਰ ਨਜ਼ਰ ਆ ਰਹੇ ਨਾ ਬਾਹਰਲੇ ਇਹਨਾਂ ਸਰੀਰਾਂ ਦੀ ਗੱਲ ਕਰਦੇ ਹਨ। ਹਾਂਜੀ,
ਜਹਿ ਮੈਂ ਅਹੰਗ ਧਰ ਪਾਵੈ ਪੀਰਾ,
ਜਿਸ ਦੇ ਵਿੱਚ ਇਹ ਹੰਕਾਰ ਕਰਕੇ ਬੜੀ ਪੀੜ ਦਰਦ ਮਹਿਸੂਸ ਕਰਦਾ, ਬੜੀ ਇਸ ਨੂੰ ਬਹੁਤ ਭਾਰੀ ਦੁੱਖ ਪ੍ਰਾਪਤ ਹੁੰਦਾ ਜਦੋਂ ਹੰਕਾਰ ਦੇ ਵਿੱਚ ਫਸ ਜਾਂਦਾ, ਇਸ ਸਰੀਰ ਦਾ ਹੰਕਾਰ ਕਰਦਾ, ਮਾਣ ਕਰਦਾ, ਇਹ ਸਥੂਲ ਸਰੀਰ ਨਜ਼ਰ ਆਉਂਦਾ, ਆਪਣੀ ਸੁੰਦਰਤਾ ਤੇ ਲੁਭਾਏਮਾਨ ਹੋ ਜਾਂਦਾ ਕਿ ਮੇਰਾ ਸਰੀਰ ਬੜਾ ਸੁੰਦਰ ਹੈ, ਤੇ ਇਸ ਤਰ੍ਹਾਂ ਦੇਖ ਦੇਖ ਕੇ ਲੁਭਾਏਮਾਨ ਹੋ ਜਾਂਦਾ, ਤਾਂ ਆਖਦੇ ਨੇ ਇਸ ਨੂੰ ਆਪਣੇ ਹੰਕਾਰ ਕਰਕੇ ਦਰਦ ਮਹਿਸੂਸ ਹੁੰਦਾ, ਦੁੱਖ ਮਹਿਸੂਸ ਹੁੰਦਾ।
ਲਿੰਗ ਸ਼ਰੀਰ ਦੂਸਰਾ ਜੋਈ,
ਭਾਵ ਕਿ ਅੰਦਰਲਾ ਲਿੰਗ ਦਾ ਅਰਥ ਹੈ ਸੂਖਮ, ਅੰਦਰਲਾ ਸਰੀਰ ਜੋ ਨਜ਼ਰ ਨਹੀਂ ਆਉਂਦਾ, ਨਜ਼ਰ ਆਉਂਦਾ ਦਸਮ ਦੁਆਰਾ ਅਗਮ ਅਪਾਰਾ ਪਰਮ ਪੁਰਖ ਕੀ ਘਾਟੀ, ਉਪਰ ਹਾਟ ਹਾਟ ਪਰ ਆਲਾ ਆਲੇ ਭੀਕਰ ਥਾਤੀ, ਉਹਨਾਂ ਨੂੰ ਨਜ਼ਰ ਆਉਂਦਾ ਅਬ ਤੋਂ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਨੀ, ਰਾਮ ਕਬੀਰਾ ਏਕ ਭੈ ਹੈ, ਕੋਈ ਨਾ ਸਕੈ ਪਛਾਨੀ। ਉਸ ਸਰੀਰ ਦੀ ਗੱਲ ਕਰਦੇ ਨੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ, ਉਹ ਸੂਖਮ ਸਰੀਰ ਅੰਦਰਲਾ ਜੋ ਇਨਸਾਨ ਨੂੰ ਨਜ਼ਰ ਨਹੀਂ ਆਉਂਦਾ, ਦੇਖ ਨਹੀਂ ਸਕਦਾ। ਹਾਂਜੀ,
ਤੈ ਸਰੂਪ ਪਰ ਨੋ ਸੁਨ ਸੋਈ,
ਤੇ ਉਸ ਸੂਖਮ ਸਰੀਰ ਦੇ ਅੰਦਰ ਸਤਿਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਫਰਮਾਨ ਕਰਦੇ ਨੇ। ਆਪਾਂ ਅਖੰਡ ਪਾਠ ਸਾਹਿਬ ਦੇ ਭੋਗ ਵੇਲੇ ਇਹ ਬਚਨ ਅਕਸਰ ਸਰਵਣ ਕਰਦੇ ਆਂ। ਆਪਾਂ ਰੋਜ਼ ਤਾਂ ਬਾਣੀ ਦਾ ਜਾਪ ਕੋਈ ਵਿਰਲਾ ਹੀ ਕਰਦਾ ਹੋਣਾ ਜੋ ਸਤਿਗੁਰੂ ਨੌਵੇਂ ਪਾਤਸ਼ਾਹ ਮਹਾਰਾਜ ਦੀ ਬਾਣੀ ਦਾ ਜਾਪ ਕਰਦਾ ਹੋਵੇ, ਪਰ ਅਖੰਡ ਪਾਠ ਵੇਲੇ ਆਪਾਂ ਜ਼ਰੂਰ ਸੁਣਦੇ ਆਂ, ਕਈ ਵਾਰ ਸੁਣ ਕੇ ਅਣਸੁਣੀ ਕਰ ਦਿੰਦੇ ਆਂ। ਤੇ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਫਰਮਾਨ ਕਰਦੇ ਨੇ, ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਹਿਓ ਪੁਕਾਰ। ਘਟ ਦਾ ਅਰਥ ਹੈ ਸਰੀਰ, ਸਰੀਰ ਦੇ ਅੰਦਰ ਸਰੀਰ ਸੂਖਮ, ਉਸ ਦੇ ਅੰਦਰ ਮੇਰੇ ਮਾਲਕ ਪਰਮੇਸ਼ਰ ਦਾ ਨਿਵਾਸ ਹੈ। ਹਾਂਜੀ,
ਦਸ ਇੰਦਰੇ ਹੈ ਕਰਮ ਜੇ ਗਿਆਨਾ,
ਇਹ ਦਸ ਕਰਮ ਇੰਦਰੇ ਜੋ ਅੰਦਰੋਂ ਕਰਮ ਕਰਦੇ ਨੇ, ਅੰਦਰੋਂ ਫੁਰਨੇ ਪੈਦਾ ਹੁੰਦੇ ਨੇ। ਹਾਂਜੀ,
ਪੰਜ ਭੂਤ ਤਨ ਮਾਤਰਾ ਜਾਨਾ,
ਤੇ ਪੰਜ ਭੂਤ ਕਾਮ ਕਰੋ ਲੋ ਮੋਹ ਹੰਕਾਰ, ਇਹਨਾਂ ਦਸਾਂ ਦੇ ਵਿੱਚੋਂ ਅੱਗੋਂ ਇਹ ਪੰਜ ਪੈਦਾ ਹੁੰਦੇ ਨੇ, ਦਸ ਗਿਆਨ ਕਰਮ ਇੰਦਰੇ ਹਨ। ਹਾਂਜੀ,
ਮਨ ਬੁੱਧ ਸਤਰਾ ਤਤ ਜੋ ਇਹੀ,
ਦਸ ਤੇ ਪੰਜ ਪੰਦਰਾਂ ਤੇ ਦੋ ਸਤਾਰਾਂ, ਮਨ ਤੇ ਬੁੱਧ, ਇਹ ਸਤਾਰਾਂ ਕਿਰਿਆਵਾਂ ਜੋ ਇਸ ਸਰੀਰ ਦੀਆਂ ਸਤਿਗੁਰਾਂ ਨੇ ਵਰਣਨ ਕੀਤੀਆਂ ਹਨ।
ਇਨਕੀ ਹੋਤ ਭਾਈ ਲਿੰਗ ਦੇਹੀ,
ਤੇ ਭਾਵ ਇਹ ਸਤਾਰਾਂ ਗੁਣ ਪੈਦਾ ਹੋ ਅੰਦਰੋਂ, ਫਿਰ ਉਹ ਸੂਖਮ ਸਰੀਰ ਬਣਦਾ ਅੰਦਰਲਾ ਜਿਸ ਦੀ ਗੱਲ ਕਰਦੇ ਹਨ। ਹਾਂਜੀ,
ਕਰਮ ਸ਼ੁਭਾ ਸ਼ੁਭ ਫਲ ਕੋ ਪਾਏ,
ਜਿਸ ਤਰੀਕੇ ਨਾਲ ਇਹ ਮਨੁੱਖ ਕਰਮ ਕਰਦਾ ਉਸ ਤਰੀਕੇ ਦੇ ਇਸ ਨੂੰ ਫਲ ਪ੍ਰਾਪਤ ਹੁੰਦੇ ਹਨ।
ਲੋਕ ਪਰ ਲੋਕੇ ਆਵੇ ਜਾਏ,
ਲੋਕ ਤੇ ਪਰਲੋਕ ਵਿੱਚ ਉਹ ਸਹਾਇਤਾ ਕਰਦੇ ਨੇ, ਉਹਨਾਂ ਦੇ ਮੁਤਾਬਕ ਹੀ ਲੋਕ ਪਰਲੋਕ ਵਿੱਚ ਆਉਂਦਾ, ਉਹ ਕਰਮ ਕਰਨ ਕਰਕੇ ਇਹ ਕਦੇ ਸੰਸਾਰ ਵਿੱਚ ਆ ਜਾਂਦਾ, ਮਰ ਕੇ ਚਲਿਆ ਜਾਂਦਾ, ਤੇ ਕਦੇ ਰੱਬ ਦੇ ਵਿੱਚ ਭੇਦ ਹੋ ਜਾਂਦਾ। ਪੋਹ ਦੇ ਮਹੀਨੇ ਦੁਆਰਾ ਸਤਿਗੁਰੂ ਅਰਜਨ ਦੇ ਮਹਾਰਾਜ ਫਰਮਾਨ ਕਰਦੇ ਨੇ, ਜਹਾਂ ਤੇ ਉਪਜੀ ਤਹਿ ਮਿਲੀ ਸੱਚੀ ਪ੍ਰੀਤ ਸਮਾਹ, ਤੇ ਕਈਆਂ ਗੁਰਮੁਖਾਂ ਪਿਆਰਿਆਂ ਦੀ ਇਹ ਰੂਹ ਜਿੱਥੋਂ ਪੈਦਾ ਹੁੰਦੀ ਹੈ ਉਸ ਰੱਬ ਦੇ ਵਿੱਚ ਅਭੇਦ ਹੋ ਜਾਂਦੀ ਹੈ, ਤੇ ਕਈ ਲੋਕਾਂ ਦੇ ਇਹ ਕਰਮ ਆਦਿਕ ਕਰਨ ਕਰਕੇ ਜੰਮਣ ਮਰਨ ਦੇ ਚੱਕਰ ਵਿੱਚ ਪਿਆ ਰਹਿੰਦਾ ਹੈ।
ਇਨਕੋ ਕਰਤਾ ਔਰ ਪ੍ਰਮਾਨੋ,
ਇਹਨਾਂ ਦਾ ਜੋ ਕਰਨ ਵਾਲਾ ਕਰਤਾ ਮਾਲਕ ਹੈ ਨਾ, ਉਸ ਨੂੰ ਜਾਣਨਾ ਕਰੋ।
ਕਾਰਣ ਤਨ ਤੇ ਨਾਮ ਪਛਾਨੋ,
ਪਰ ਇਹ ਜੋ ਕੁਝ ਵੀ ਹੁੰਦਾ ਹੈ ਨਾ, ਕਿਸੇ ਭਾਵੇਂ ਰੱਬ ਮਾਲਕ ਕਰਦਾ, ਪਰ ਕਿਸੇ ਕੰਮ ਦਾ ਕੋਈ ਰੀਜਨ ਜ਼ਰੂਰ ਹੁੰਦਾ, ਕਿਸੇ ਰੀਜਨ ਨਾਲ ਹੀ ਕਾਰਜ ਬਣਦਾ, ਤੇ ਜਦੋਂ ਕੋਈ ਕਾਰਨ ਪੈਦਾ ਹੋਵੇਗਾ ਫੇਰ ਕਾਰਜ ਬਣੇਗਾ। ਉਹੀ ਗੱਲ ਕਵੀ ਜੀ ਆਖਦੇ ਨੇ ਕਿ ਇਹਨਾਂ ਦਾ ਕੋਈ ਕਾਰਨ, ਇਹ ਕਾਰਨ ਦੇ ਵਿੱਚੋਂ ਸਭ ਕੁਝ ਉਤਪੰਨ ਹੁੰਦੇ ਹੈ।
ਅਤ ਸੂਖਮ ਤੈ ਲਖੋ ਸਰੂਪਾ,
ਇਤਨਾ ਸੂਖਮ ਭਾਵ ਕੇ ਬਰੀਕ ਸਰੂਪ ਉਸ ਮਾਲਕ ਵਾਹਿਗੁਰੂ ਪਰਮੇਸ਼ਰ ਦਾ ਜਾਣਨਾ ਕਰੋ, ਜੋ ਅੰਦਰਲੀ ਆਤਮਾ ਨੂੰ ਇਤਨੀ ਬਰੀਕ ਜਾਣਨਾ ਕਰੋ। ਸਤਿਗੁਰੂ ਅਮਰਦਾਸ ਮਹਾਰਾਜ ਨੇ ਵੀ ਫਰਮਾਨ ਕੀਤਾ, ਬੜੀ ਗਹਿਰਾਈ ਦੇ ਬਚਨ ਸਤਿਗੁਰਾਂ ਨੇ ਆਖਿਆ, ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ, ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ, ਖੰਨਿਓ ਤਿੱਖੀ ਵਾਲੋ ਨਿੱਕੀ, ਏਤ ਮਾਰਗ ਜਾਣਾ ਗੁਰਪ੍ਰਸਾਦੀ, ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ, ਕਹਿ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ। ਇਹ ਭਗਤਾਂ ਦੀ ਜੋ ਚਾਲ ਹੈ ਨਾ, ਉਹ ਨਿਰਾਲੀ ਹੈ, ਦੁਨੀਆਂ ਦੀ ਕਹਾਣੀਆਂ ਨਾਲੋਂ ਅਸੰਗ ਹੈ, ਵੱਖ ਹੈ। ਇਤਨੀ ਉਹ ਸੂਖਮ ਚੀਜ਼ ਨੂੰ ਪਹਿਚਾਣ ਲੈਣਾ, ਜਦੋਂ ਮਨੁੱਖ ਦੇ ਅੰਤਰੀਮ ਅੱਖ ਖੁੱਲਦੀ ਹੈ, ਨੇਤਰ ਖੁੱਲਦੇ, ਆਤਮਾ ਜਾਗਦੀ ਹੈ, ਉਸ ਵੇਲੇ ਇਹ ਪਹਿਚਾਣ ਕਰ ਲੈਂਦਾ ਹੈ।
ਜੈ ਤਰ ਪਰਿਓ ਅੰਧ ਭਵ ਉਪਾ,
ਤੇ ਜਿਵੇਂ ਅੰਧੇਰਾ ਹੋ ਜਾਏ, ਅੰਧੇਰੇ ਦੇ ਦੁਆਰਾ ਇਹ ਮਨੁੱਖ ਅੰਨੇ ਖੂਹ ਦੇ ਵਿਚ ਡਿੱਗ ਪੈਂਦਾ, ਕਿਤੇ ਡਿੱਗ ਪੈਂਦਾ, ਅੰਧੇਰਾ ਹੀ ਅੰਧੇਰਾ, ਇਸ ਨੂੰ ਕੁਝ ਦਿਖਾਈ ਨਹੀਂ ਦਿੰਦਾ, ਨਜ਼ਰ ਨਹੀਂ ਆਉਂਦਾ। ਹਾਂਜੀ,
ਆਤਮ ਰਾਮ ਸਬਨ ਤੇ ਨਿਆਰੋ, ਹਰਖ ਸੋਗ ਤੇ ਰਹਿਤ ਵਿਚਾਰੋ।
ਉਹ ਮਾਲਕ ਵਾਹਿਗੁਰੂ ਪਰਮੇਸ਼ਰ ਹਰਖ ਤੇ ਸੋਗ ਤੋਂ ਨਿਆਰਾ, ਅਸੰਗ ਹੈ ਸਾਰੀਆਂ ਕਿਰਿਆਵਾਂ ਤੋਂ, ਉਹ ਨਿਆਰਾ ਅਸੰਗ ਹੈ ਇਹਨਾਂ ਕਰਮਾਂ ਤੋਂ ਪਰੇ ਹੈ, ਤੇ ਜਿਹੜਾ ਮਨੁੱਖ ਇਹਨਾਂ ਕਰਮਾਂ ਤੋਂ ਪਰੇ ਹੋ ਜਾਂਦਾ ਹੈ, ਉਸ ਰੱਬ ਦੀ ਪਹਿਚਾਣ ਕਰ ਲੈਂਦਾ ਹੈ।
ਨੇਤ ਨੇਤ ਕਰ ਵੈ ਸਖਿਆਤਾ,
ਨੇਤ ਨੇਤ ਕਰਕੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਕਹਿਣਾ ਯੋਗ ਹੈ, ਇਸ ਤਰੀਕੇ ਨਾਲ ਨੇਤ ਨੇਤ ਆਖੋ। ਭਾਈ ਸਾਹਿਬ, ਭਾਈ ਗੁਰਦਾਸ ਜੀ ਫਰਮਾਨ ਕਰਦੇ ਨੇ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗਾ ਹੋਏ ਲੇਤ ਹੈ, ਏਕ ਬਾਰ ਸਤਿਗੁਰ ਮੰਤਰ ਸਿਮਰਨ ਮਾਤਰ, ਸਿਮਰਨ ਵਾਹੇ ਤਾਹੇ ਬਾਰੰਬਾਰ ਗੁਰ ਹੇਤ ਹੈ, ਭਾਵਣੀ ਭਗਤ ਭਾਏ ਕੌਡੀ ਅਗਰ ਭਾਗ ਰੱਖੇ, ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ, ਸਤਿਗੁਰ ਦਇਆ ਨਿਧ ਮਹਿਮਾ ਅਗਾਧ ਬੋਧ, ਨਮੋ 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 ਨੇਤ ਨੇਤ ਨੇਤ। ਇਸ ਤਰੀਕੇ ਨਾਲ ਉਸ ਨੂੰ ਸਾਖਿਆਤਕਾਰ ਵੇਖ ਲੈਣਾ, ਨੇਤ ਨੇਤ ਕਹਿ ਕੇ। ਹਾਂਜੀ,
ਨੇਤ ਨੇਤ ਕਰ ਵੈ ਸਖਿਆਤਾ, ਨਿਜ ਆਨੰਦ ਮੈਂ ਜਾਏ ਸਮਾਤਾ।
ਇਸ ਤਰੀਕੇ ਨਾਲ ਸਾਖਿਆਤਕਾਰ ਹੋ ਕੇ ਤੇ ਉਸ ਵਾਹਿਗੁਰੂ ਪਰਮੇਸ਼ਰ ਦੇ ਵਿਚ ਜਾ ਕੇ ਸਮਾ ਜਾਂਦਾ ਹੈ।
ਦੋਹਰਾ ਬੰਦ ਕਰ ਬਹੋਰੋ ਪੂਜਨ ਕੀਨ,
ਇਹ ਵਚਨ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਪਾਸੋ ਸਰਵਣ ਕੀਤੇ ਨਾ ਭਾਈ ਲਹਿਣਾ ਜੀ ਤਥਾ ਸਤਿਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ, ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਨਮੁਖ ਤੇ ਹੋਰ ਵਚਨ ਪੁੱਛੇ, ਹੋਰ ਉਪਦੇਸ਼ ਦੀ ਪ੍ਰਾਪਤੀ ਕਰਨ ਵਾਸਤੇ ਬੇਨਤੀ ਕੀਤੀ ਹੈ।
ਨੇਤ ਨੇਤ ਕਰ ਪ੍ਰਾਪਤੀ ਕਹੋ ਪ੍ਰਭੂ ਪਰਬੀਨ,
ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ, ਨੇਤ ਨੇਤ ਕਰਕੇ ਇਹ ਪ੍ਰਾਪਤੀ ਕਿਵੇਂ ਹੋਵੇ? ਆਪ ਸ੍ਰੇਸ਼ਟ ਮਤ ਵਾਲੇ ਸਤਿਗੁਰੂ ਜੀ ਫਰਮਾਨ ਕਰਨਾ ਕਰੋ।
ਜੋ ਪਈ ਪਰਮ ਕਿਰਪਾਲ ਗਿਆਨ ਧਨ ਪੂਰੇ,
ਗਿਆਨ ਦੇ ਧਨ ਵਿਚ ਪੂਰੇ ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ,
ਬੋਲੇ ਬਚਨ ਮਧੁਰ ਮ੍ਰਿਦ ਰੂਰੇ,
ਬੜੇ ਸੁੰਦਰ ਮਿੱਠੇ ਮਿੱਠੇ ਬਚਨ ਬੋਲੇ, ਮਿੱਠ ਬੋਲਣਾ ਜੀ ਹਰ ਸੱਜਣ ਸਵਾਮੀ ਮੋਰਾ, ਅਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌਰਾ, ਮਿੱਠੇ ਮਿੱਠੇ ਬਚਨ ਬੋਲੇ ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ,
ਮਹਾਭਾਗ ਸੁਣੀਏ ਮਨ ਲਾਈ,
ਇਹ ਵੱਡੇ ਭਾਗਾਂ ਵਾਲੇ ਭਾਈ ਲਹਿਣਾ ਜੀ ਮਨ ਲਾ ਕੇ ਇਸ ਗੱਲ ਨੂੰ ਸੁਣਨਾ ਕਰੋ। ਹਾਂਜੀ,
ਜਿਸ ਬਿਦ ਨਿਜ ਆਨੰਦ ਕੋ ਪਾਈ,
ਜਿਸ ਤਰੀਕੇ ਨਾਲ ਨਿਜ ਆਨੰਦ ਪ੍ਰਾਪਤ ਹੋ ਜਾਵੇ,
ਪੰਜ ਕੋਸ਼ ਪ੍ਰਥਮੇ ਨਿਰਤਾਰੋ,
ਪੰਜ ਕੋਸ਼ ਜੋ ਮਨੁੱਖ ਦੇ ਹਨ ਇਸ ਨੂੰ ਭਾਵ ਕੇ ਪਹਿਲਾਂ ਧਾਰਨਾ ਕਰੋ,
ਤਿੰਨ ਤੇ ਹੰਤਾ ਬੁੱਧ ਉਠਾਰੋ,
ਉਹਨਾਂ ਦੇ ਦੁਆਰਾ ਜੋ ਮਨ ਦੀ ਹੰਤਾ ਹੈ ਨਾ ਬੁੱਧ ਵਿਚ, ਉਸ ਨੂੰ ਨਿਵਾਰਨਾ ਕਰੋ, ਦੂਰ ਕਰੋ ਤਨ ਦੀ ਹੰਗਤਾ ਨੂੰ, ਮਨ ਦੀ ਹੰਗਤਾ ਨੂੰ। ਹਾਂਜੀ,
ਕੋਸ਼ ਅੰਨ ਮੈਂ ਵਹਿਰ ਸੁਦੇਹਾ,
ਜੋ ਦੇਹ ਦੇ ਬਾਹਰ ਭਾਵ ਨਜ਼ਰ ਆਉਂਦਾ ਇਹ ਅੰਨ ਮੈਂ ਕੋਸ਼ ਹੈ। ਹਾਂਜੀ,
ਜਾਗ੍ਰਤ ਮੈਂ ਵਰਤਤ ਹੈ ਇਹਾ,
ਤੇ ਜਦੋਂ ਮਨੁੱਖ ਜਾਗਦਾ ਉਸ ਵੇਲੇ ਇਹ ਅੰਨ ਮੈਂ ਕੋਸ਼ ਵਰਤ, ਅੰਨ ਮੈਂ ਕੋਸ਼ ਵਿਚ ਵਰਤਦਾ ਇਹ ਮਨੁੱਖ। ਹਾਂਜੀ,
ਲਖੋ ਅਨਾਤਮ ਯਾ ਕੋ ਰੂਪਾ,
ਅਨਾਤਮ ਰੂਪ ਇਉਂ ਜਾਣਨਾ ਕਰੋ ਉਸ ਵਾਹਿਗੁਰੂ ਪਰਮੇਸ਼ਰ ਦਾ,
ਨਿਰ ਅਵਾਇਵ ਆਤਮ ਆਨੂਪਾ,
ਤੇ ਇਸ ਤਰੀਕੇ ਨਾਲ ਉਪਮਾ ਤੋਂ ਰਹਿਤ ਉਹ ਮਾਲਕ ਵਾਹਿਗੁਰੂ ਪਰਮੇਸ਼ਰ ਹੈ, ਤੇ ਜਦੋਂ ਇਹ ਮਨੁੱਖ ਇਨ੍ਹਾਂ ਵਿਚਾਰਾਂ ਨੂੰ ਖਤਮ ਕਰ ਦਿੰਦਾ ਉਹ ਮਾਲਕ ਫਿਰ ਪ੍ਰਗਟ ਹੁੰਦਾ ਹੈ।
ਕੋਸ਼ ਪ੍ਰਾਣ ਮੈਂ ਤਿਸ ਤੇ ਅੰਤਰ,
ਉਸ ਤੋਂ ਅੰਦਰ ਪ੍ਰਾਣ ਮੈਂ ਕੋਸ਼ ਹੈ, ਹਾਂਜੀ,
ਨਾਹੇ ਨਾ ਆਤਮ ਜਾਨ ਨਿਰੰਤਰ,
ਭਾਵ ਉਸ ਦੇ ਅੰਦਰ ਆਤਮਾ ਦੇ ਅੰਦਰ ਪਰਮਾਤਮਾ ਨਹੀਂ, ਉਹ ਪਰਮਾਤਮਾ ਦੇ ਨਾਲ ਮਿਲਾਪ ਕਰਨ ਵਾਲਾ ਉਹ ਨਹੀਂ ਹੈ ਕੋਸ਼, ਹਾਂਜੀ।
ਬਹੁਰ ਮਨੋ ਮੈਂ ਕੋਸ਼ ਸੁਨੀ ਜੈ,
ਉਸ ਤੋਂ ਅੰਦਰ ਹੈ ਮਨੋ ਮੈਂ ਕੋਸ਼, ਇਹ ਜਾਣਨਾ ਕਰੋ।
ਸੋਪ ਅਨਾਤਮ ਹਿਰਦੇ ਲਖੀ ਜੈ,
ਇਸ ਤਰ੍ਹਾਂ ਸੁਪਨ ਅਵਸਥਾ ਦੇ ਵਿੱਚ ਉਸ ਨੂੰ ਜਾਣਨਾ, ਸੁਪਨੇ ਵਿੱਚ ਜਦੋਂ ਮਨੁੱਖ ਵਿਚਰਦਾ ਤੇ ਉੱਥੇ ਉਹ ਕਾਵ ਕੋਸ਼ ਪੈਦਾ ਹੁੰਦਾ, ਹਾਂਜੀ।
ਕੋਸ਼ ਵਿਗਿਆਨ ਮਈ ਤੇ ਪਰੇ,
ਉਸ ਤੋਂ ਅੱਗੇ ਵਿਗਿਆਨ ਮਈ ਕੋਸ਼ ਹੈ।
ਤੀਨ ਕੋਸ਼ ਬਿਨ ਤਨ ਜੇ ਰਰੈ,
ਇਹ ਤਿੰਨਾਂ ਕੋਸ਼ਾਂ ਤੋਂ ਬਗੈਰ ਇਹ ਮਨੁੱਖ ਜਦੋਂ ਤਨ ਦੇ ਵਿੱਚ ਭਾਵ ਰਟਣ ਕਰਦਾ ਹੈ।
ਸੁਪਨ ਅਵਸਥਾ ਇਸਕੇ ਮਾਹੀ,
ਇਸ ਦੇ ਅੰਦਰ ਹੈ ਸੁਪਨ ਅਵਸਥਾ, ਸੁਪਨ ਅਵਸਥਾ ਆਉਂਦੀ ਹੈ ਉਸ ਤੋਂ ਅੱਗੇ, ਹਾਂਜੀ।
ਵਿਚਰਤ ਆਤਮ ਰੂਪ ਤਾਈ,
ਉੱਥੇ ਆਤਮਕ ਰੂਪ ਵਿਚਰਦਾ ਪਰਮੇਸ਼ਰ ਦਾ ਉਸ ਦੇ ਅੰਦਰ, ਹਾਂਜੀ।
ਲਖੋ ਨਾ ਇਤ ਸਰੂਪ ਨਿਜ ਕੇਰੋ,
ਇਤਨੇ ਆਪਣੇ ਸਰੂਪ ਨਾ ਜਾਣਨਾ ਕਰੋ।
ਇਨ ਤੇ ਨਿਆਰੋ ਨੀਕੇ ਹੇਰੋ,
ਇਹਨਾਂ ਤੋਂ ਨਿਆਰੇ ਹੋਰ ਵੱਖਰੇ ਚੰਗੇ ਤਰੀਕੇ ਨਾਲ ਜਾਣਨਾ ਕਰੋ।
ਚੌਹਨ ਤੇ ਜੋ ਪਰੇ ਪਛਾਨੋ,
ਇਹਨਾਂ ਚੌਹਾਂ ਤੋਂ ਅੱਗੇ ਪਰੇ ਜੋ ਹੋਰ ਹੈ ਉਹ ਵੀ ਜਾਣਨਾ ਕਰੋ।
ਕੋਸ਼ ਆਨੰਦਮਯ ਜਾਨੋ,
ਆਨੰਦਮਯ ਕੋਸ਼ ਹੈ ਉੱਥੇ, ਹਾਂਜੀ।
ਤਹਿ ਕੋ ਵਰਤਤ ਸੁਖਪਤ ਮਾਈ,
ਉਹ ਸੁਖਪਤ ਅਵਸਥਾ ਦੇ ਵਿੱਚ ਉੱਥੇ ਵਰਤਦਾ ਇਹ ਮਨੁੱਖ, ਹਾਂਜੀ।
ਰੂਪ ਆਪਣੋ ਲਖੋ ਸੁਨਾਈ,
ਉਸ ਨੂੰ ਵੀ ਆਪਣਾ ਰੂਪ ਨਾ ਜਾਣਨਾ ਕਰੋ, ਭਾਵ ਜਦੋਂ ਉੱਥੇ ਮਨੁੱਖ ਵਰਤਦਾ ਉੱਥੇ ਵੀ ਆਪਣਾ ਇਹ ਰੂਪ ਨਹੀਂ ਜਾਣਦਾ।
ਇਨ ਤੇ ਪਰੇ ਨਿਰੰਜਨ ਰੂਪ,
ਹੁਣ ਇਸ ਤੋਂ ਪਰੇ ਨਿਰੰਜਨ ਰੂਪ ਹੈ, ਕਾਲਕ ਤੇ ਮਲ ਮਾਇਆ ਤੋਂ ਰਹਿਤ।
ਨਿਰ ਅਵਾਇਵ ਆਤਮਾ ਅਨੂਪ,
ਉੱਥੇ ਭਾਵ ਜੋ ਆਤਮਾ ਹੈ ਨਾ ਇਹ ਮਨੁੱਖ ਦੀ, ਉੱਥੇ ਵਸਦੀ ਹੈ, ਉੱਥੇ ਰਹਿੰਦੀ, ਤੇ ਉਸ ਦੇ ਦੁਆਰਾ ਇਸ ਦਾ ਪਰਮੇਸ਼ਰ ਦੇ ਨਾਲ ਮਿਲਾਪ ਹੁੰਦਾ ਹੈ।
ਤਹਿ ਕੋ ਹੋਤ ਜਨਮ ਨੇ ਮਰਨਾ,
ਜਿਹੜਾ ਉਸ ਅਵਸਥਾ ਦੇ ਵਿੱਚ ਆਉਂਦਾ ਨਾ ਉਸ ਦਾ ਫਿਰ ਜੰਮਣਾ ਮਰਨਾ ਨਹੀਂ ਹੁੰਦਾ, ਜੰਮਣ ਮਰਨ ਤੋਂ ਪਰੇ ਹੋ ਜਾਂਦਾ, ਜੰਮਣ ਮਰਨਾ ਮਿਟ ਗਿਆ ਉਹਦਾ, ਜੰਮਣਾ ਤੇ ਮਰਨਾ ਮਿਟ ਜਾਂਦਾ।
ਹਰ ਕਸ਼ੋਕ ਰੰਚਕ ਨੇ ਬਰਨਾ,
ਰੰਚਕ ਮਾਤਰ ਵੀ ਉਸ ਦਾ ਭਾਵ ਹਰਖ ਤੇ ਸੋਗ ਨਹੀਂ ਰਹਿੰਦਾ ਉੱਥੇ।
ਰਾਗ ਨਾ ਦੁਵੈਖ ਨਾ ਮੋਹ ਨਾ ਮਾਇਆ,
ਨਾ ਮਾਇਆ ਨਾ ਈਰਖਾ ਨਾ ਪ੍ਰੇਮ ਨਾ ਮੋਹ, ਕੋਈ ਅਵਸਥਾ ਉੱਥੇ ਨਹੀਂ ਹੈ।
ਰੋਗ ਬੇਯੋਗ ਨਾ ਭੋਗ ਅਜਾਇਆ,
ਤੇ ਨਾ ਰੋਗ ਨਾ ਭੋ, ਰੋਗ ਨਾ ਭੋਗ ਨਾ ਭੋਗ ਨਾ ਪੈ ਹੈ, ਇਹ ਸਾਰੀਆਂ ਅਵਸਥਾ ਤੋਂ ਉੱਪਰ ਹੋ ਜਾਂਦਾ, ਜਨਮ ਤੋਂ ਪਰੇ ਹੋ ਜਾਂਦਾ, ਹਾਂਜੀ।
ਸਤ ਚੇਤਨ ਆਨੰਦ ਮਹਾਨਾ,
ਸਤ ਚੇਤਨ ਜੋ ਆਨੰਦ ਹੈ ਨਾ ਇਹ ਅਵਸਥਾ ਜਦੋਂ ਮਹਾਨ ਇਸ ਮਨੁੱਖ ਦੇ ਮਨ ਵਿੱਚ ਪੈਦਾ ਹੁੰਦੀ ਹੈ।
ਐਸੋ ਰੂਪ ਆਪਣੋ ਜਾਨਾ,
ਐਸਾ ਰੂਪ ਆਪਣਾ ਜਾਨਣਾ ਕਰੋ। ਇਸ ਵਾਹਿਗੁਰੂ ਸਤਿਗੁਰੂ ਜੀ ਫਰਮਾਨ ਕਰਦੇ ਨੇ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਇਹੀ ਪੁੱਛਦੇ ਨੇ ਸਤਿਗੁਰੂ ਅੰਗਦ ਦੇਵ ਮਹਾਰਾਜ ਤੇ ਇਹੀ ਸਤਿਗੁਰੂ ਨਾਨਕ ਦੇਵ ਜੀ ਦੱਸਦੇ ਨੇ ਕਿ ਜਦੋਂ ਇਹ ਅਵਸਥਾ ਆਉਂਦੀ ਹੈ ਫਿਰ ਇਹ ਮਨੁੱਖ ਆਪਣੇ ਮੂਲ ਦੀ ਪਹਿਚਾਣ ਕਰ ਲੈਂਦਾ ਹੈ।
ਤਾਂ ਤੁਕ ਤਾਹੇ ਵਿਕਾਰ ਨਾ ਕੋਈ,
ਉੱਥੇ ਫਿਰ ਕੋਈ ਵਿਕਾਰ ਵੀ ਨਹੀਂ ਆਉਂਦਾ। ਜਦੋਂ ਇਹ ਅਵਸਥਾ ਮਨੁੱਖ ਦੀ ਆਉਂਦੀ ਹੈ ਵਿਕਾਰਾਂ ਤੋਂ ਪਰੇ ਹੋ ਜਾਂਦਾ, ਕੋਈ ਵਿਕਾਰ ਨਹੀਂ ਵਸਦਾ ਇਸ ਦੇ ਹਿਰਦੇ ਅੰਦਰ।
ਕਲਪਤ ਸਭ ਉਪਾਦ ਸੋ ਹੋਈ,
ਇਹ ਜੋ ਕਲਪਨਾ ਹੈ ਮਨ ਦੀ ਉਪਾਧੀ ਹੈ, ਤੇ ਸਤਿਗੁਰੂ ਰਾਮਦਾਸ ਮਹਾਰਾਜ ਫਰਮਾਨ ਕਰਦੇ ਨੇ ਜਹਿ ਹਰ ਸਿਮਰਨ ਭਇਆ ਤਹਿ ਉਪਾਦ ਗਤ ਕੀਨੀ, ਉਪਾਦ ਰੋਗ ਦੀ ਮੁਕਤੀ ਹੋ ਜਾਂਦੀ, ਖਤਮ ਹੋ ਜਾਂਦਾ ਉਪਾਦ ਰੋਗ। ਇਹ ਅਪਾਧ ਰੋਗ ਹੈ ਜੋ ਮਨ ਨੂੰ ਲੱਗਦਾ, ਮਨ ਵਿਚ ਵਿਕਾਰ ਪੈਦਾ ਕਰਦਾ, ਮਨ ਵਿਚ ਫੁਰਨੇ ਪੈਦਾ ਕਰਦਾ, ਇਹ ਉਪਾਧ ਰੋਗ ਹੈ, ਬੜਾ ਭਿਆਨਕ ਰੋਗ। ਉਹੀ ਕਵੀ ਜੀ ਆਖਦੇ ਨੇ ਕਿ ਇਹ ਉਪਾਧ ਰੋਗ ਜੋ ਕਲਪਤ ਹੈ ਨਾ, ਭਾਵ ਕੇ ਕਲਪਣਾ ਕਲੇਸ਼ ਪੈਦਾ ਕਰਨ ਵਾਲਾ, ਉਸ ਤੋਂ ਪਰੇ ਹੋ ਜਾਂਦਾ, ਭਾਵ ਮੁਕਤ ਹੋ ਜਾਂਦਾ ਇਨਸਾਨ।
ਜੋ ਰੱਜੂ ਮੈਂ ਹੈ ਅਗਿਆਨਾ,
ਜਿਵੇਂ ਕੋਈ ਰੱਸੀ ਪਈ ਹੈ ਤੇ ਉਹ ਰੱਸੀ ਨੂੰ ਦੇਖ ਕੇ ਇਹ ਮਨੁੱਖ ਅਗਿਆਨ ਦੇ ਵਸ ਹੋ ਕੇ ਉਸ ਰੱਸੀ ਨੂੰ ਸੱਪ ਦੱਸਦਾ, ਇਹ ਅਗਿਆਨ ਹੈ ਮਨੁੱਖ ਦਾ ਰੱਸੀ ਨੂੰ ਸੱਪ ਦੱਸਣਾ। ਹਾਂਜੀ,
ਕਲਪੇ ਸਰਪ ਹੋਏ ਭੈ ਮਾਨਾ,
ਭਾਵ ਕਲਪਣਾ, ਮਨ ਦੇ ਵਿਚ ਕਲਪਣਾ ਪੈਦਾ ਹੋ ਗਈ ਤੇ ਸਮਝ ਲਿਆ ਇਹ ਸੱਪ ਹੈ, ਮਨ ਵਿਚ ਭੈ ਪੈਦਾ ਹੋ ਗਿਆ, ਡਰ ਪੈਦਾ ਹੋ ਗਿਆ, ਤੇ ਸਤਿਗੁਰੂ ਜੀ ਆਖਦੇ ਨੇ ਮਨੁੱਖਾ ਤੇਰੇ ਮਨ ਦੇ ਅੰਦਰ ਵਿਕਾਰਾਂ ਦਾ ਸੱਪ ਵੀ ਫੁੰਕਾਰੇ ਮਾਰਦਾ, ਇਹ ਭਾਵ ਕੇ ਤੈਨੂੰ ਬੜਾ ਖਰਾਬ ਕਰਦਾ, ਕਲਪਣਾ ਐਸੀ ਤੇਰੇ ਹਿਰਦੇ ਅੰਦਰ ਵਸੀ ਹੋਈ ਹੈ ਨਾ, ਤੇ ਇਹ ਕਲਪਣਾ ਰੂਪੀ ਸੱਪ ਤੈਨੂੰ ਪਰੇਸ਼ਾਨ ਕਰ ਰਿਹਾ, ਭਾਵ ਹੈ ਤਾਂ ਕੋਈ ਚੀਜ਼ ਨੀ ਰੱਸੀ ਤੋਂ ਤੂੰ ਆਪਣੇ ਆਪ ਹੀ ਸੱਪ ਮੰਨੀ ਬੈਠਾ, ਇਹ ਤੇਰੀ ਕਲਪਣਾ ਨੇ ਪੈਦਾ ਕਰ ਦਿੱਤਾ, ਤੇਰੇ ਵਿਚਾਰਾਂ ਨੇ ਪੈਦਾ ਕਰ ਦਿੱਤਾ। ਹਾਂਜੀ,
ਫੂਲ ਮਾਲ ਕੋ ਤਾਂ ਕੋ ਮਾਨੇ,
ਭਾਵ ਉਹ ਫੁੱਲਾਂ ਦੀ ਮਾਲਾ ਜਦੋਂ ਮੰਨਦਾ ਨਾ ਮਨੁੱਖ, ਕਈ ਫੁੱਲਾਂ ਦੀ ਮਾਲਾ ਹੈ। ਹਾਂਜੀ,
ਉਮ ਦਰਾਰ ਕੋਏ ਪਹਿਚਾਨੇ,
ਫਿਰ ਮੰਨਦਾ ਕਿ ਧਰਤੀ ਦੇ ਵਿਚ ਤਰੇੜ ਪਈ ਹੋਈ ਹੈ ਧਰਤੀ ਦੇ ਵਿਚ। ਹਾਂਜੀ,
ਹੋਏ ਜੇ ਗਿਆਨ ਜਤਾਰਥ ਤਾਈ,
ਜੇ ਇਸ ਨੂੰ ਗਿਆਨ ਹੋਵੇ ਨਾ ਮਨੁੱਖ ਨੂੰ, ਹਾਂਜੀ,
ਰੱਜੂ ਬਿਨਾ ਹੋਰ ਤਛ ਨਾਈ,
ਫੇਰ ਕਹਿੰਦੇ ਜਦੋਂ ਗਿਆਨੀ ਬਣ ਗਿਆ, ਗਿਆਨ ਪੈਦਾ ਹੋ ਗਿਆ, ਤੇ ਰੱਸੀ ਤੋਂ ਬਗੈਰ ਇਸ ਨੂੰ ਕੁਝ ਵੀ ਨਜ਼ਰ ਨਹੀਂ ਆਏਗਾ, ਇਸ ਨੂੰ ਫੇਰ ਉਹ ਰੱਸੀ ਦਿਸੇਗੀ ਕਿ ਇਹ ਰੱਸੀ ਪਈ ਹੈ, ਮੈਂ ਭੁਲੇਖੇ ਵਿਚ ਸੀ, ਮੈਂ ਸੱਪ ਮੰਨੀ ਬੈਠਾ ਸੀ, ਮੈਂ ਧਰਤੀ ਵਿਚ ਤਰੇੜ ਮੰਨੀ ਬੈਠਾ ਸੀ, ਮੈਂ ਫੁੱਲਾਂ ਦੀ ਮਾਲਾ ਮੰਨੀ ਬੈਠਾ ਸੀ, ਪਰ ਹੈ ਤੇ ਇਹ ਰੱਸੀ, ਤੇ ਮੇਰਾ ਵਹਿਮ ਦੂਰ ਹੋ ਗਿਆ, ਹੁਣ ਮੈਨੂੰ ਇਹ ਰੱਸੀ ਨਜ਼ਰ ਆ ਰਹੀ ਹੈ।
ਤਿਉ ਅਗਿਆਨ ਹੇਤ ਜਗ ਕੇ ਰੋ,
ਇਸੇ ਤਰ੍ਹਾਂ ਇਹ ਅਗਿਆਨ ਦੇ ਵਾਸਤੇ ਜੋ ਸੰਸਾਰ ਹੈ ਨਾ,
ਨਸ਼ਟ ਪਏ ਚੇਤਨ ਇਕ ਹੇਰੋ,
ਕਿਉਂ ਜਾਣੋ ਕਿ ਇਹ ਚੇਤਨ ਅਵਸਥਾ ਦੇ ਵਿਚ ਸਭ ਕੁਝ ਨਾਸ ਹੋ ਜਾਂਦਾ ਹੈ।
ਅਸ ਕਹਿ ਕਿਰਪਾ ਦ੍ਰਿਸ਼ਟੀ ਅਵਲੋਕੀ,
ਇਸ ਤਰ੍ਹਾਂ ਕਹਿ ਕੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਰਪਾ ਦੀ ਨਜ਼ਰ ਦੇ ਨਾਲ ਤੱਕਣਾ ਕੀਤਾ ਹੈ।
ਦਾਸ ਅਵਿਦਿਆ ਸਗਰੀ ਰੋਕੀ,
ਇਹ ਦਾਸ ਦੇ ਹਿਰਦੇ ਦੀ ਅਵਿਦਿਆ ਅਗਿਆਨ ਉਹ ਸਾਰਾ ਖਤਮ ਕਰ ਦਿੱਤਾ, ਤੱਕਦਿਆਂ ਹੀ ਖਤਮ ਹੋ ਗਿਆ ਸਭ ਪ੍ਰਕਾਰ ਦਾ ਅਗਿਆਨ ਤੇ। ਹਾਂਜੀ,
ਇੱਕ ਸਰੂਪ ਕਾ ਦਰਸ ਦਿਖਾਇਓ,
ਇੱਕ ਸਰੂਪ ਭਾਵ ਕੇ ਦਰਸ਼ਨ ਉਹ ਮਾਲਕ ਦਾ ਦੀਦਾਰ ਕਰਾ ਦਿੱਤਾ, ਆਪਣੇ ਸਰੂਪ ਦਾ ਦੀਦਾਰ ਕਰਾ ਦਿੱਤਾ, ਆਪਣੇ ਆਪ ਦੀ ਸਮਝ ਆ ਗਈ, ਉੱਥੇ ਬੈਠਾ ਹੋਇਆ ਮਾਲਕ ਆਤਮਾ ਦੇ ਵਿਚ ਉਹ ਨਜ਼ਰ ਆ ਗਿਆ, ਜਦੋਂ ਇਹ ਅਵਸਥਾ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵਰਣਨ ਕਰਾਈ। ਹਾਂਜੀ,
ਉਦਤ ਆਨੰਦ ਮਝਾਰ ਸਮਾਇਓ,
ਤੇ ਕਹਿੰਦੇ ਜਿਵੇਂ ਸਮੁੰਦਰ ਦਾ ਪਾਣੀ ਵਿਸ਼ਾਲ ਹੁੰਦਾ ਨਾ, ਇਤਨਾ ਆਨੰਦ ਆ ਗਿਆ ਹਿਰਦੇ ਦੇ ਵਿਚ ਸਮਾ ਗਿਆ, ਇਸ ਤਰੀਕੇ ਨਾਲ
ਲਹਿਣੇ ਕੀ ਸਮਾਦ ਤੈ ਕਾਲਾ,
ਤੇ ਭਾਈ ਲਹਿਣਾ ਜੀ ਤਥਾ ਸਤਿਗੁਰੂ ਅੰਗਦ ਦੇ ਮਹਾਰਾਜ ਜੀ ਦੀ ਸਮਾਧੀ ਉਸ ਵੇਲੇ
ਲੱਗੀ ਅਖੰਡ ਨੇ ਮਗਨ ਵਿਸਾਲਾ,
ਅਖੰਡ ਸਮਾਧੀ ਲੱਗ ਗਈ, ਸਰੀਰ ਨਹੀਂ ਡੋਲਦਾ, ਮਨ ਜੁੜ ਗਿਆ ਉਸ ਮਾਲਕ ਦੇ ਨਾਲ, ਤੇ ਇਤਨੀ ਭਾਵ ਐਸੀ ਸੁੰਦਰ ਸਮਾਧੀ ਲੱਗੀ ਹੈ ਨਾ। ਹਾਂਜੀ,
ਜਨ ਦਿਨ ਕਰ ਕੋਟਕ ਚੜ ਗਏ,
ਕਿਉਂ ਜਾਣੋ ਕਿ ਕਰੋੜਾਂ ਦਿਨ ਚੜ ਗਏ, ਇਤਨਾ ਪ੍ਰਕਾਸ਼ ਹੋ ਗਿਆ, ਪ੍ਰਕਾਸ਼ ਹੀ ਪ੍ਰਕਾਸ਼ ਜਿਵੇਂ ਕਰੋੜਾਂ ਦਿਨ ਚੜ ਜਾਂਦੇ ਹਨ।
ਕਿਰਪਾ ਸੋ ਅਸ ਪ੍ਰਕਾਸ਼ ਨਿਰਮਏ,
ਇਸ ਤਰੀਕੇ ਨਾਲ ਪ੍ਰਕਾਸ਼ ਹੀ ਪ੍ਰਕਾਸ਼ ਪ੍ਰਗਟ ਹੋ ਗਿਆ।
ਸਗਰੋ ਤਿਮਰ ਅਗਿਆਨ ਨਸਾਇਓ,
ਸਾਰਾ ਅਗਿਆਨਤਾ ਦਾ ਅੰਧੇਰਾ ਖਤਮ ਕਰ ਦਿੱਤਾ, ਅਗਿਆਨਤਾ ਦਾ ਅੰਧੇਰਾ ਦੌੜ ਗਿਆ, ਕਿਸੇ ਪ੍ਰਕਾਰ ਦਾ ਅਗਿਆਨ ਨਹੀਂ ਰਿਹਾ।
ਲੇਸ਼ ਅਵਿਦਿਆ ਕੋ ਨਾ ਰਹਾਇਓ,
ਅਗਿਆਨਤਾ ਦਾ, ਅਵਿਦਿਆ ਦਾ, ਵਿਕਾਰਾਂ ਦਾ ਲੇਸ਼ ਤਿਲ ਮਾਤਰ ਵੀ ਨਹੀਂ ਰਹਿ ਗਿਆ।
ਕਿਤਕ ਕਾਲ ਪੁਨ ਛੁੱਟੀ ਸਮਾਧਾ,
ਕਿਤਨੇ ਕ ਸਮੇਂ ਬਾਅਦ ਜਦੋਂ ਸਮਾਧੀ ਖੁੱਲੀ ਨਾ, ਹਾਂਜੀ,
ਪਿੱਛੇ ਆਦਾਰੀ ਗੁਰੂ ਅਗਾਦਾ
ਭਾਵ ਸ੍ਰੇਸ਼ਟ ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਮਣੇ ਨਜ਼ਰ ਆਏ
ਪਰਿਓ ਪਦ ਪੰਕਜ ਤਤ ਕਾਲਾ
ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਕਮਲ ਫੁੱਲ ਵਰਗੇ ਪਾਵਨ ਪਵਿੱਤਰ ਚਰਨਾਂ ਤੇ ਝੁਕ ਗਏ ਭਾਈ ਲਹਿਣਾ ਜੀ ਸਤਿਗੁਰੂ ਜੀ ਦੇ ਚਰਨ ਪਕੜ ਲਏ
ਲੱਗਿਓ ਪਰ ਸ਼ੰਸ਼ਨ ਪ੍ਰੇਮ ਵਿਸਾਲਾ
ਬਹੁਤ ਪ੍ਰੇਮ ਦੇ ਨਾਲ ਭਾਵ ਕੇ ਸਤਿਗੁਰੂ ਮਹਾਰਾਜ ਜੀ ਦੀ ਉਸਤਤ ਕਰਨ ਲੱਗੇ ਭਾਈ ਲਹਿਣਾ ਜੀ ਜਾਣ ਲਿਆ ਆਪਣੇ ਹਿਰਦੇ ਵਿੱਚ
ਉਚੰਗ ਪ੍ਰਿਆਦ ਚੰਦ ਨਮੋ ਪਾਦ ਪੰਕਜ ਗੁਰੂ ਗਿਆਨ ਗਿਆਤਾ
ਇਹ ਗਿਆਨ ਦੇ ਘਰ ਗਿਆਨ ਦੇ ਗਿਆਤਾ ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਤੇਰੇ ਪਾਵਨ ਪਵਿੱਤਰ ਕਮਲ ਫੁੱਲ ਵਰਗੇ ਚਰਨਾਂ ਤੇ ਮੈਂ ਨਮਸਕਾਰ ਕਰਦਾ ਹਾਂ
ਮਹਾਮੋਹ ਹੰਤਾ ਤਨਾ ਆਨੰਦ ਦਾਤਾ
ਘਣੇ ਆਨੰਦ ਦੀ ਦਾਤ ਬਖਸ਼ਣ ਵਾਲੇ ਮੋਹ ਮਾਇਆ ਦਾ ਨਾਸ ਕਰਨ ਵਾਲੇ ਸਤਿਗੁਰੂ ਮਹਾਰਾਜ
ਨਮੋ ਲੋਕ ਲੋਕੇਸ਼ਵਰੰ ਲੋਕ ਕਰਤਾ
ਲੋਕਾਂ ਦੇ ਭਾਵ ਕੇ ਮਾਲਕ ਪਤੀਆਂ ਦੇ ਪਤੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਤੈਨੂੰ ਵੀ ਮੈਂ ਨਮਸਕਾਰ ਕਰਦਾ ਤੋ ਰਾਜਾ ਸਗਲੀ ਸ੍ਰਿਸ਼ਟ ਕਾ ਸਾਰੀ ਦੁਨੀਆਂ ਦੇ ਰਾਜੇ ਹੋ ਰਾਜਨ ਕੇ ਰਾਜਾ ਰਾਜਨ ਮੈਂ ਤੂੰ ਰਾਜਾ ਕਹੀ ਹੈ ਤੇ ਰਾਜਿਆਂ ਦਾ ਰਾਜਾ ਮਹਾਰਾਜਿਆਂ ਦਾ ਮਹਾਰਾਜਾ ਗੁਰੂਆਂ ਦਾ ਗੁਰੂ ਹੈ ਪੀਰਾਂ ਦਾ ਪੀਰ ਹੈ ਸਤਿਗੁਰ ਮਹਾਰਾਜ ਤੈਨੂੰ ਮੈਂ ਨਮਸਕਾਰ ਕਰਦਾ
ਸਦਾ ਸਰਬ ਥਾਨੰ ਸਦਾ ਸਰਬ ਪਰਤਾ
ਇਹ ਸਾਰੇ ਸਥਾਨਾਂ ਤੇ ਤੂੰ ਪਰਿਪੂਰਨ ਹੈ ਸਾਰੇ ਸਥਾਨਾਂ ਤੇ ਵਰਤਣ ਵਾਲਾ ਹੈ ਸਾਰੇ ਖਾਲੀ ਥਾਵਾਂ ਨੂੰ ਭਰਨ ਵਾਲਾ ਹੈ ਮਹਾਰਾਜ ਸਾਰੀਆਂ ਜਗ੍ਹਾ ਦਾ ਤੂੰ ਮਾਲਕ ਹੈ
ਪ੍ਰਲੇ ਕਾਲ ਕਾਰੀ ਨਮੋ ਸਰਬ ਥਾਨੰ
ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਮੈਂ ਤੈਨੂੰ ਨਮਸਕਾਰ ਕਰਦਾ ਕਾਲ ਦਾ ਕਾਲ ਕਰਨ ਵਾਲੇ ਨਾਸ਼ ਕਰਨ ਵਾਲੇ ਸਤਿਗੁਰੂ ਮਹਾਰਾਜ ਸ੍ਰੇਸ਼ਟ ਪ੍ਰਕਾਰ ਦੀ ਪਰਾਲਭਤ ਬਖਸ਼ਣ ਵਾਲੇ ਗੁਣ ਬਖਸ਼ਣ ਵਾਲੇ ਸਤਿਗੁਰੂ ਤੈਨੂੰ ਮੈਂ ਨਮਸਕਾਰ ਕਰਦਾ ਹਾਂ
ਮੁਕੰਦੰ ਪਾਖੰਡੰ ਨਿਕੰਦੰ ਪਰਮਾਰਥੰ
ਭਾਵ ਕੇ ਪਖੰਡ ਦਾ ਖੰਡਨ ਕਰਨ ਵਾਲੇ ਨਾਸ਼ ਕਰਨ ਵਾਲੇ ਪਰਮਾਰਥ ਦੀ ਦਾਤ ਬਖਸ਼ਣ ਵਾਲੇ ਮੁਕਤੀ ਦੇ ਦਾਤੇ ਸਤਿਗੁਰੂ ਤੈਨੂੰ ਮੈਂ ਨਮਸਕਾਰ ਕਰਦਾ ਹਾਂ
ਕਰਿਓ ਦੇ ਤੰਗ ਦੁਖੀ ਦੇਖ ਜਨਤੰ
ਹੇ ਮੇਰੇ ਮਾਲਕਾ ਮੇਰੇ ਪਰਮੇਸ਼ਰ ਤੂੰ ਆਪ ਸਰੀਰ ਧਾਰਨ ਕਰਕੇ ਸੰਸਾਰ ਵਿੱਚ ਆਇਆ ਦੁਖੀਆਂ ਦੇ ਦੁੱਖਾਂ ਨੂੰ ਦੂਰ ਕਰਨ ਵਾਸਤੇ ਪਾਪਾਂ ਦਾ ਨਾਸ਼ ਕਰਨ ਵਾਸਤੇ ਇਹ ਕਰਕੇ ਤੂੰ ਸਰੀਰ ਆਪ ਧਾਰਿਆ ਸੰਸਾਰ ਵਿੱਚ ਮਨੁੱਖੀ ਜਾਮੇ ਵਿੱਚ ਆਇਆ ਹੈ ਰੱਬ ਮਾਲਕ ਤੂੰ
ਕਿਰਪਾਲੰ ਵਿਸਾਲੰ ਅਕਾਲੰ ਅਨੰਤੰ
ਭਾਵ ਤੂੰ ਕਾਲ ਤੋਂ ਰਹਿਤਾ ਕਾਲ ਦਾ ਕਾਲ ਕਰਨ ਵਾਲਾ ਤੇ ਦਇਆ ਦਾ ਘਰ ਹੈ ਮਹਾਰਾਜ
ਦੁਖੰ ਦੁੰਦ ਸਿੰਦੰ ਅਗਸਤੰ ਅਨੂਪੰ
ਕਹਿੰਦਾ ਜਿਵੇਂ ਅਗਸਤ ਮੁਨੀ ਨੇ ਢਾਈ ਚੁਲੀਆਂ ਦੇ ਵਿੱਚ ਸਮੁੰਦਰ ਪੀ ਲਿਆ ਸੀ ਨਾ ਸਮੁੰਦਰ ਦੇ ਪਾਣੀ ਨੂੰ ਪੀ ਗਿਆ ਭਰ ਕੇ ਢਾਈ ਚੁਲੀਆਂ ਚ ਤੇ ਕਹਿੰਦੇ ਮਹਾਰਾਜ ਇਸੇ ਤਰ੍ਹਾਂ ਸਾਰੇ ਸੰਸਾਰ ਦੇ ਦੁੱਖਾਂ ਨੂੰ ਤੂੰ ਆਪਣੇ ਵਿੱਚ ਅਭੇਦ ਕਰਨ ਵਾਲਾ ਗ੍ਰਸ ਲੈਣ ਵਾਲਾ ਨਾਸ਼ ਕਰਨ ਵਾਲਾ ਸਾਰੇ ਦੁਨੀਆਂ ਦੇ ਦੁੱਖਾਂ ਨੂੰ ਭਾਵ ਕੇ ਅਗਸਤ ਮੁਨੀ ਦੇ ਸਮਾਨ ਇਹ ਜੋ ਪਾਪਾਂ ਦਾ ਸਮੁੰਦਰ ਹੈ ਦੁੱਖਾਂ ਦਾ ਭਿਆਨਕ ਸਮੁੰਦਰ ਹੈ ਮਹਾਰਾਜ ਇਸ ਨੂੰ ਤੂੰ ਪੀ ਕੇ ਨਾਸ਼ ਕਰ ਦਿੰਦਾ ਕਿਸੇ ਨੂੰ ਕਿਸੇ ਪ੍ਰਕਾਰ ਦਾ ਦੁੱਖ ਦਲਿੱਦਰ ਨਹੀਂ ਰਹਿਣ ਦਿੰਦਾ
ਨਮਸਤੰ 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 ਸਰੂਪੰ
ਇਹ ਸ੍ਰੇਸ਼ਟ ਮਤ ਵਾਲੇ ਮਨ ਕਰਕੇ ਬਣ ਤਨ ਕਰਕੇ ਬਾਣੀ ਕਰਕੇ ਤੈਨੂੰ ਨਮਸਕਾਰ ਕਰਦਾ ਤੇ ਸਾਰੀਆਂ ਸੰਗਤਾਂ ਗੱਜ ਕੇ ਆਖੋ ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਪਰਿਆਰੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਰਹਿਮਤ ਕਰਨ ਬਖਸ਼ਿਸ਼ ਕਰਨ ਤੇ ਇਹ ਸਤ ਸੰਗਤ ਦੀਆਂ ਘੜੀਆਂ ਸਤਿਗੁਰੂ ਜੀ ਆਪਣੇ ਦਰ ਤੇ ਪ੍ਰਵਾਨ ਕਰਨ ਹੋਈਆਂ ਭੁੱਲਾਂ ਚੁੱਕਾਂ ਮੁਆਫ ਕਰਨੀਆਂ ਸਭ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਪ੍ਰਬੰਧਕ ਸੱਜਣਾ ਦਾ ਬਹੁਤ ਬਹੁਤ ਧੰਨਵਾਦ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਰਹਿਮਤ ਕਰਨ ਆਪ ਜਪਾਏ ਜਪੈ ਸੋ ਨਾਉ ਆਪ ਗਾਵਾਏ ਸੋ ਹਰ ਗੁਣ ਗਾਉ ਮਹਾਰਾਜ ਆਪਣੇ ਗੁਣ ਇਸੇ ਤਰ੍ਹਾਂ ਆਪ ਗਵਾ ਲਓ ਮੇਰੀ ਮਤ ਥੋੜੀ ਰਾਮ ਸਤਿਗੁਰੂ ਜੀ ਇਹ ਦਾਤ ਝੋਲੀ ਵਿਚ ਪਾਓ ਕਿਰਪਾ ਕਰੋ ਮੈਂ ਸੱਭਰਵਾਲ ਸਾਹਿਬ ਦਾ ਬਹੁਤ ਧੰਨਵਾਦ ਕਰਦਾ, ਬੜੇ ਪਿਆਰ ਸਤਿਕਾਰ ਨਾਲ, ਬੜੀ ਮਿਠਾਸ ਦੇ ਨਾਲ ਇਹ ਸਤਿਗੁਰੂ ਮਹਾਰਾਜ ਜੀ ਦਾ ਇਤਿਹਾਸ ਪੜ੍ਹਦੇ ਨੇ। ਵੱਡੇ ਸੱਭਰਵਾਲ ਸਾਹਿਬ ਜੀ ਦਾ ਵੀ ਧੰਨਵਾਦ ਕਰਦਾ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਰਹਿਮਤ ਕਰਨ, ਬਖਸ਼ਿਸ਼ ਕਰਨ, ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਬਹੁਤ ਬਹੁਤ ਧੰਨਵਾਦ, ਤੇ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਬਹੁਤ ਬਹੁਤ ਧੰਨਵਾਦ। ਇਤਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲਾ ਚੁੱਕਾ ਮੁਆਫ ਕਰਨੀਆਂ, ਗੁਰੂ ਕੀਆਂ ਸੰਗਤਾਂ ਗੁਰੂ ਸਾਹਿਬ ਬਖਸ਼ਣ ਯੋਗ ਹਨ, ਬਖਸ਼ ਲੈਣਾ ਜੀ। ਇਹ ਲੋਕ ਸੁਖੀਏ ਪ੍ਰਲੋਕ ਸੁਹੇਲੇ ਨਾਨ ਘਰ ਪ੍ਰਭ ਆਪੇ ਮੇਲੇ, ਦੇਹੋ ਸੱਜਣ ਅਸੀਸੜੀਆਂ, ਜਿਉਂ ਹੋਵੇ ਸਾਹਿਬ ਸਿਉ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁਤੇ ਪਾਰ ਬ੍ਰਹਮ ਅਵਨਾਸੀ ਅਵਨਾਸ, ਹੇ ਪੂਰਨ ਹੇ ਸਰਵ ਮੈਂ ਦੁਖ ਭੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਬਵੇਕ, ਹੇ ਅਪਰੰਪਰ ਹਰ ਹਰੇ ਹੈ ਪੀਓ ਵਣਹਾਰ, ਹੇ ਸੰਤੈ ਕੈ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕੁਰੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀ ਜੈ ਨਾਮ ਦਾਨ ਰਾਖੋਈਏ ਪਰੋਏ, ਆਏ ਪ੍ਰਭ ਸਰਣਾਗਤੀ ਕਿਰਪਾ ਨਿਰਧ ਦਿਆਲ, ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਆਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੂਤਰੈ ਪਾਰ, ਜੋ ਸਰਦਾ ਕਰ ਸੇਵੰਦੇ ਗੁਰ ਪਾਰੇ ਉਤਾਰਨ ਹਾਰ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੂਤਰੈ ਪਾਰ, ਜੋ ਸਰਦਾ ਕਰ ਸੇਵੰਦੇ ਗੁਰ ਪਾਰੇ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ